ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਣ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਰਾਮ ਤਬ ਮੁਗਦਨ ਨੇ ਸੋ ਕਹਿਓ ਰੰਗੜਨ ਕੇ ਸੋ ਬੁਲਾਏ ਲੇਵੋ ਬਦਲੋ ਅਬ ਤੁਮੀ ਮੱਸੇ ਕੇ ਜੋ ਭਰਾਏ ਤਬ ਮੁਗਲਨ ਨੇ ਸੋ ਕਹਿਓ ਰੰਗੜਨ ਕੇ ਸੋ ਬੁਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਦੀ ਅੰਮ੍ਰਿਤ ਕੇ ਦਾਤੇ ਸਾਹਿਬ ਕਮਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਨ ਤਖਤ ਦੇ ਮਾਲਕ ਗੱਦੀ ਉੱਪਰ ਸਭਾਏ ਮਾਨ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਗੁਰੂ ਜੀ ਦਾ ਦਰਸ਼ਨ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੇਨਤੀ ਕਿਰਪਾ ਕੀਤੀ ਹੈ ਸਤਿਗੁਰੂ ਜੀ ਦੇ ਸੁੰਦਰ ਦੀਵਾਨ ਸੰਧਿਆ ਦੇ ਸਮੇਂ ਦੇ ਸੱਜ ਰਹੇ ਹਨ ਧੁਰਗੀ ਬਾਣੀ ਸਚਗੀ ਬਾਣੀ ਦੇ ਜਾਪ ਹੋਏ ਹੈ ਉਪਰੰਤ ਅਰਦਾਸ ਹੋਈ ਗੁਰੂ ਜੀ ਨੇ ਆਪਣੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਨਿਤ ਦੀ ਮਰਿਆਦਾ ਅਨੁਸਾਰ ਜੋ ਗੁਰੂ ਖਾਲਸੇ ਦੀ ਕਥਾ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ ਉਸ ਨੂੰ ਸਰਵਣ ਕਰਨ ਲਈ ਆਪ ਸੰਗਤਾਂ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਰਹੇ ਹੋ ਜਿਸ ਖਾਲਸੇ ਨੂੰ ਗੁਰੂ ਜੀ ਨੇ ਕਿਹਾ ਹੈ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਇਹ ਜਿਹੜਾ ਖਾਲਸਾ ਹੈ ਸਾਡਾ ਪੈਦਾ ਕੀਤਾ ਹੋਇਆ ਇਹ ਸਾਡਾ ਸਰੀਰ ਹੈ ਸਾਡੇ ਪ੍ਰਾਣ ਹਨ ਅਤੇ ਖਾਲਸਾ ਸਾਡੀ ਜਾਨ ਹੈ ਜੋ ਗੁਰੂ ਜੀ ਦੀ ਜਾਨ ਹੈ ਜੋ ਸਤਿਗੁਰੂ ਜੀ ਦੇ ਪ੍ਰਾਣ ਹੈ ਜੋ ਗੁਰੂ ਜੀ ਦਾ ਸਰੀਰ ਹੈ ਖਾਲਸਾ ਉਸ ਖਾਲਸੇ ਨੂੰ ਮਿਟਾਉਣ ਦੇ ਵਾਸਤੇ ਜਿਹੜੇ ਹਕੂਮਤ ਹੈ ਉਹ ਬੜੇ ਤਰ੍ਹਾਂ ਦੇ ਤੌਰ ਤਰੀਕੇ ਵਰਤਦੀ ਰਹੀ ਪਰ ਗੁਰੂ ਦੇ ਕੀਤੇ ਹੋਏ ਪੰਥ ਨੂੰ ਪੈਦਾ ਜਿਸ ਪੰਥ ਨੂੰ ਗੁਰੂ ਨੇ ਪੈਦਾ ਕੀਤਾ ਉਸਨੂੰ ਕੌਣ ਕੁਝ ਕਰ ਸਕਦਾ ਹੈ ਜਿਉ ਹੈ ਹੀ ਅਕਾਲੀ ਪੰਥ ਜਿਹਦੇ ਵਿੱਚ ਸੱਚੇ ਪਾਤਸ਼ਾਹ ਦਾ ਆਪਣਾ ਸਰੂਪ ਹੈ, ਅਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਸਤਿਗੁਰ ਤਾਂ ਸਦਾ ਹੀ ਹੈ, ਜੋ ਜੰਮ ਕੇ ਆਉਂਦਾ ਨਹੀਂ, ਮਰ ਕੇ ਜਾਂਦਾ ਨਹੀਂ ਹੈ। ਉਹ ਅਵਿਨਾਸ਼ੀ ਪੁਰਖ ਹੈ, ਸਭ ਮਹਿਰ ਹੈ ਸਮਾਏ। ਜਿਸ ਤਰ੍ਹਾਂ ਕਦੇ ਗੁਰੂ ਕਦੀ ਮਰਦੇ ਨਹੀਂ ਹੈ, ਇਸੇ ਤਰ੍ਹਾਂ ਗੁਰੂ ਦਾ ਖਾਲਸਾ ਕਦੀ ਖਤਮ ਨਹੀਂ ਹੋ ਸਕਦਾ ਹੈ। ਪਾਪੀ ਲੋਕ, ਦੁਸ਼ਟ ਲੋਕ, ਸਮੇਂ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਇਹ ਬੇੜਾ ਚੁੱਕਦੀ ਆਈ ਹੈ, ਅੱਜ ਵੀ ਚੁੱਕਦੀ ਹੈ, ਪਰ ਗੁਰੂ ਦਾ ਖਾਲਸਾ ਸਦਾ ਚੜ੍ਹਦੀ ਕਲਾ ਵਿੱਚ ਰਿਹਾ ਹੈ ਅਤੇ ਰਹਿੰਦਾ ਹੈ, ਰਹੇਗਾ ਇਸੇ ਤਰ੍ਹਾਂ ਹੀ। ਸੋ ਸਾਧ ਸੰਗਤ ਜੀ, ਉਸ ਖਾਲਸੇ ਦੀ ਕਥਾ ਚੱਲ ਰਹੀ ਹੈ, ਜੋ ਕਥਾ ਹੁੰਦੀ ਹੈ ਗੁਰੂ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਹੋਵੇ, ਭਾਵੇਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ, ਭਾਵੇਂ ਭਾਈ ਗੁਰਦਾਸ ਜੀ ਦੀ ਵਾਰਾਂ, ਭਾਵੇਂ ਆਨੰਦ ਲਾਲ ਦੀਆਂ ਗਜ਼ਲਾਂ, ਭਾਵੇਂ ਗੁਰ ਇਤਿਹਾਸ ਦੀ ਕਥਾ ਹੋਵੇ। ਸੋ ਸਾਧ ਸੰਗਤ ਜੀ, ਕਥਾ ਦੇ ਵਿੱਚ ਕੁਝ ਐਸੇ ਬਚਨ ਆਉਂਦੇ ਹੈ ਜਿਨ੍ਹਾਂ ਗੱਲਾਂ ਨੂੰ ਲੋਕ ਜਿਹੜੇ ਵਿਚਾਰੇ ਅਣਜਾਣ ਵਿਅਕਤੀ ਹੈ, ਜਿਨ੍ਹਾਂ ਨੇ ਕੋਈ ਸਿੱਖਿਆ ਅਜੇ ਲਈ ਨਹੀਂ ਹੈ, ਕੁਝ ਉਹ ਪੜ੍ਹੇ ਵਿਚਾਰੇ ਹੈ ਨਹੀਂ, ਅਤੇ ਨਾ ਹੀ ਉਹ ਕਥਾ ਹੀ ਸੁਣਦੇ ਹੈ, ਕੋਈ ਉਹਨਾਂ ਦਾ ਨਿਤਨੇਮ ਨਹੀਂ ਹੈ ਕਥਾ ਸੁਣਨ ਦਾ, ਵੀ ਉਹ ਕਥਾ ਰੋਜ਼ ਸੁਣਦੇ ਹੋਣ, ਅਤੇ ਉਹਨਾਂ ਦਾ ਜਿਹੜਾ ਸੁਭਾਅ ਜਿਹਾ ਬਣਿਆ ਹੈ ਵੀ ਇੱਕ ਗੱਲ ਨੂੰ ਕੈਸ਼ ਜਿਹਾ ਕਰਕੇ ਅਤੇ ਉਹ ਗੱਲ ਨੂੰ ਚੁੱਕ ਲੈਣਾ, ਆਹ ਜੀ ਗੱਲ ਨਹੀਂ ਬੋਲਣੀ ਚਾਹੀਦੀ ਜੀ ਗੁਰੂ ਦੀ ਹਜ਼ੂਰੀ ਵਿੱਚ, ਇਹੋ ਜਿਹਾ ਕੁਝ ਨਹੀਂ ਬੋਲਣਾ ਚਾਹੀਦਾ। ਇਹ ਵਿਚਾਰ ਤਾਂ ਰੱਖੀ ਹੈ ਵੀ ਕੁਝ ਸ਼ਬਦ ਇਹੋ ਜਿਹੇ ਕਥਾ ਦੇ ਵਿੱਚ ਆਉਂਦੇ ਜਿਨ੍ਹਾਂ ਦੇ ਨਾਲ ਹੀ ਸੁਣ ਕੇ ਆਪਣੀ ਸਿਆਣਪ ਜੀ ਵਰਤਦੇ ਹਾਂ, ਪਰ ਸਾਨੂੰ ਕੋਈ ਗਿਆਨ ਨਹੀਂ ਹੈ। ਗੁਰੂ ਦੀ ਹਜ਼ੂਰੀ ਵਿੱਚ ਕਹਿ ਦਾਂਗੇ ਜੀ ਉਹ ਮੱਸਾ ਰੰਗੜ ਬੜਾ ਹਰਾਮ ਜ਼ਿਆਦਾ ਸੀ, ਅਸੀਂ ਕਹਿਣਾ ਜੀ ਲੈ ਗੁਰੂ ਦੀ ਹਜ਼ੂਰੀ ਵਿੱਚ ਐਵੇਂ ਗਾਲ ਕੱਢੀ ਜਾਂਦੇ ਆ ਜੀ, ਇਹ ਨਹੀਂ ਚਾਹੀਦੀ। ਅਤੇ ਸਤਿਗੁਰੂ ਜੀ ਦਾ ਕਥਨ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਸ਼ਬਦ ਹੈ ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਹੁਣ ਦੱਸੋ ਵੀ ਹਰਾਮ ਖੋਰ ਕਿਹਨੂੰ ਕਹਿੰਦੇ ਹੈ? ਲੂਣ ਹਰਾਮੀ ਗੁਨਹਿਗਾਰ ਬੇਗਾਨਾ ਅਲਪ ਮਤ। ਲੂਣ ਹਰਾਮੀ ਕੌਣ ਹੈ? ਨਮਕ ਹਰਾਮੀ। ਅਤੇ ਨਮਕ ਹਰਾਮੀ ਕੌਣ ਹੈ? ਜੋ ਗੁਰੂ ਦਾ ਦਿੱਤਾ ਖਾ ਰਿਹਾ ਅਤੇ ਉਸੇ ਗੁਰੂ ਨੂੰ ਨਹੀਂ ਮੰਨ ਰਿਹਾ ਹੈ। ਗੁਰੂ ਦਾ ਦਿੱਤਾ ਸਰੀਰ ਹੈ, ਉਸੇ ਗੁਰੂ ਨੂੰ ਗੱਲਾਂ ਕਰਨ ਵਾਲਾ ਹੈ ਕਿ ਸਾਨੂੰ ਸਭ ਕੁਝ ਪਤਾ ਹੈ। ਉਹ ਲੂਣ ਹਰਾਮੀ, ਨਮਕ ਹਰਾਮ ਅਤੇ ਹਰਾਮ ਖੋਰ, ਇਹੋ ਜਿਹੇ ਸ਼ਬਦ ਸੁਣ ਕੇ ਅਸੀਂ ਕਹਿੰਦੇ ਜੀ ਹਰਾਮ ਜ਼ਿਆਦਾ ਹਰਾਮ ਖੋਰ ਨਹੀਂ ਬੋਲਣਾ ਚਾਹੀਦਾ ਹਜ਼ੂਰੀ ਵਿੱਚ। ਪਰ ਸਤਿਗੁਰੂ ਜੀ ਦੇ ਆਪਣੇ ਬਚਨ ਹੈ ਜੋ ਵਿੱਚ ਲਿਖੇ ਹੋਏ ਹੈ, ਗੁਰੂ ਜੀ ਦੀ ਪੀੜ ਵਿੱਚ ਅੰਕਿਤ ਹੈ ਸ਼ਬਦ। ਇਸੇ ਤਰ੍ਹਾਂ ਕੁੱਤਾ ਸ਼ਬਦ ਬਹੁਤ ਵਾਰ ਆਉਂਦਾ ਹੈ। ਏਕ ਭਗਵਤ ਏਕ ਭਗਵੰਤ ਭਗਵਾਨ ਜੇ ਪ੍ਰਾਣੀ ਕੇ ਨਾਹੇ ਮਨ, ਜੈਸੇ ਸੂਕਰ ਸਵਾਲ ਨਾਨਕ ਮਾਨੋ ਤਾਹੇ ਤਨ। ਏਕ ਜੋ ਪਰਮੇਸ਼ਰ ਭਗਵਾਨ ਹੈ, ਜੇ ਪ੍ਰਾਣੀ ਦੇ ਮਨ ਦੇ ਵਿੱਚ ਨਹੀਂ ਹੈ, ਜਪਦਾ ਨਹੀਂ ਹੈ। ਗੁਰੂ ਜੀ ਕਥਨ ਕਰਦੇ ਜੇ ਇਸ ਤਰ੍ਹਾਂ ਜੈਸੇ ਸੂਕਰ ਸਵਾਨ, ਜੈਸੇ ਕੁੱਤਾ ਸੂਰ ਹੈ ਨਾ, ਉਹ ਬੰਦਾ ਮੰਨ ਲਓ ਵੀ ਉਹਦਾ ਸਰੀਰ ਕੁੱਤਿਆਂ ਸੂਰਾਂ ਦੇ ਵਰਗਾ ਹੈ। ਇੱਥੇ ਕੁੱਤਾ ਸ਼ਬਦ ਵੀ ਇਹੋ ਵਰਤਿਆ ਹੈ, ਸੂਰ ਵੀ ਵਰਤਿਆ ਹੈ, ਹੋਰ ਵੀ ਬਹੁਤ ਸ਼ਬਦ ਹਨ। ਜੇ ਜਵਾਈ ਸ਼ਬਦ ਦੀ ਗੱਲ ਕਰੀਏ ਤੇ ਗੁਰੂ ਜੀ ਵਚਨ ਕਰਦੇ ਹੈ, ਕਿਸੇ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਕਿ ਕਿਸੇ ਨੇ ਧੜਾ ਪਾਲਟੀ ਬਹਿਣ ਖਲੋਣ ਸਾਥ ਕਿਹਨਾਂ ਕੀਤਾ? ਆਪਣੇ ਸਕੇ ਜਵਾਈ ਨਾਲ। ਜਵਾਈ 'ਤੇ ਬੜਾ ਮਾਣ ਹੈ ਉਹਨੂੰ, ਕਿਸੇ ਨੂੰ ਆਪਣੀ ਮਾਂ 'ਤੇ ਮਾਣ ਹੈ, ਕਿਸੇ ਨੂੰ ਪਿਓ 'ਤੇ, ਕਿਸੇ ਨੂੰ ਪੁੱਤ 'ਤੇ। ਗੁਰੂ ਜੀ ਕਹਿੰਦੇ ਹਮਾਰਾ ਧੜਾ ਗੁਰ ਹਰ ਰਹਿਆ ਸਮਾਈ। ਸਾਡਾ ਧੜਾ ਸਾਥ ਕਹਿੰਦਾ ਹੈ ਜੋ ਮਾਲਕ ਸਾਰੇ ਥਾਂ ਸਮਾਇਆ ਹੋਇਆ ਹੈ। ਦਾ ਦ੍ਰਿਸ਼ਟਾਂਤ ਇਹਨਾਂ ਬਚਨਾਂ ਦਾ, ਮੱਸਾ ਰੰਗੜ ਕੁੱਤਾ ਹਰਾਮ ਜ਼ਿਆਦਾ ਹੈ, ਅਤੇ ਉਹ ਗੁਰੂ ਦੀ ਹਜ਼ੂਰੀ ਵਿੱਚ ਕਹਿਣਾ ਯੋਗ ਹੈ। ਕੁੱਤੇ ਨੂੰ ਸ਼ੇਰ ਕਹਿ ਦੇਣਾ, ਖੋਤੇ ਨੂੰ ਸ਼ੇਰ ਕਹਿ ਦੇਣਾ, ਇਹ ਵੀ ਕੋਈ ਸਿਆਣਪ ਨਹੀਂ, ਇਹ ਵੀ ਕੋਈ ਵਿਦਵਤਾ ਨਹੀਂ, ਇਹ ਵੀ ਕੋਈ ਵਡੱਪਣ ਗੁਣਾ ਨਹੀਂ ਹੈ। ਜਿਸ ਨੇ ਜੈਸਾ ਕਰਮ ਕੀਤਾ ਉਹਨੂੰ ਐਸਾ ਹੀ ਭੋਗਣਾ ਪਵੇਗਾ, ਐਸਾ ਹੀ ਉਹਨੂੰ ਕਿਹਾ ਜਾਵੇਗਾ। ਮਨਮੁਖਾਂ ਨੂੰ ਮਨਮੁਖ, ਗੁਰਮੁਖਾਂ ਨੂੰ ਗੁਰਮੁਖ, ਭਗਤਾਂ ਨੂੰ ਭਗਤ, ਜਨਾਂ ਨੂੰ ਜਨ। ਇਸੇ ਤਰ੍ਹਾਂ ਸਾਧ ਸੰਗਤ ਜੀ ਜੋ ਆਪ ਨੇ ਪਿਛਲੇ ਦੀਵਾਨਾਂ 'ਚ ਕਥਾ ਸਰਵਣ ਕੀਤੀ, ਜਿਸ ਵਕਤ ਮੱਸੇ ਰੰਗੜ ਦਾ ਸਿਰ ਵੱਢ ਦਿੱਤਾ, ਜ਼ਕਰੀਆ ਖਾਨ ਦੇ ਕੋਲ ਧੜ ਖੜਿਆ ਮੱਸੇ ਰੰਗੜ ਦਾ, ਉੱਥੇ ਜਾ ਕੇ ਗੱਲ ਹੋਈ ਉਹਦੀ ਘਰ ਦੀ, ਰੋ ਰੋ ਕਵੇ ਵੀ ਜ਼ਕਰੀਆ ਖਾਨ ਜਾਂ ਤੂੰ ਕੁਝ ਕਰ, ਨਹੀਂ ਤੇ ਮੈਂ ਦਿੱਲੀ ਦੇ ਪਾਤਸ਼ਾਹ ਕੋਲ ਜਾਵਾਂਗੀ, ਵੀ ਨਵਾਬ ਤੇਰਾ ਬਹੁਤ ਢਿੱਲਾ ਹੈ, ਕਿਸੇ ਜੋਗਾ ਨਹੀਂ ਹੈ, ਤੂੰ ਉਹਨਾਂ ਨੂੰ ਸਿੰਘਾਂ ਨੂੰ ਪਕੜ ਕੇ ਟੋਟੇ ਟੋਟੇ ਕਰ, ਛੱਡਣਾ ਨਹੀਂ ਹੈ। ਇਹ ਸੁਣ ਕੇ ਹੈਰਾਨ ਹੋ ਗਏ ਕਿ ਸਾਡਾ ਚੌਧਰੀ ਮਰ ਗਿਆ ਹੈ, ਇਹ ਤਾਂ ਬੜਾ ਕੰਮ ਦੀ ਚੀਜ਼ ਸੀ। ਫਿਰ ਇਹਨੇ ਕੀ ਕੀਤਾ, ਕਹਿੰਦਾ ਵੀ ਸਾਰਿਆਂ ਨੂੰ ਬੁਲਾਓ ਜਿਨ੍ਹਾਂ ਨੇ ਜਗੀਰਾਂ ਲੈ ਕੇ ਖਾ ਰਹੇ, ਜਿਹੜੇ ਮੇਰੇ ਇੱਥੇ ਜੁੰਮਾ ਚੁੱਕ ਕੇ ਗਏ ਸੀ ਕਚਹਿਰੀ ਵਿੱਚ, ਵੀ ਅਸੀਂ ਸਿੰਘ ਕੋਈ ਛੱਡਾਂਗੇ ਨਹੀਂ। ਹਰ ਭਗਤ ਨਿਰੰਜਨੀਆ, ਧਰਮਦਾਸ, ਜੋਧਪੁਰੀਆ, ਰਾਮਾ ਰੰਧਾਵਾ, ਘਣੀਏ ਕੀ ਬਾਂਗਰ ਦਾ, ਕਰਮਾ ਸੀਨਾ, ਬੱਗਿਆਂ ਸੀਨਿਆਂ ਦਾ, ਜੰਡਿਆਲੇ ਦਾ, ਹਰ ਭਗਤ ਨਿਰੰਜਨੀਆ ਸੀ, ਸਾਹਿਬ ਰਾਏ ਜਿਹੜਾ ਸੀ ਉਹ ਸੀ ਨਸ਼ਹਿਰੇ ਪਨੂਏ ਦਾ, ਗਿਆਨੀ ਗਿਆਨ ਸਿੰਘ ਜੀ ਨੇ ਤਾਂ ਬੜੇ ਨਾਮ ਲਿਖੇ ਹੋਏ ਆ, ਦਿਆਲਾ ਇਸ ਤਰ੍ਹਾਂ ਦਿਆਲਾ ਚੌਧਰੀ ਇੱਕ ਲਿਖਿਆ ਹੋਇਆ ਗੁਜਰਾਂ ਵਾਲੇ ਦਾ, ਹੋਰ ਵੀ ਬੜੇ ਨਾਮ ਹੈ ਸੀ। ਇਹ ਸਾਰੇ ਚੌਧਰੀ ਸਨ ਜਿਹੜੇ ਸਰਕਾਰ ਦੇ ਜਗੀਰਾਂ ਖਾਂਦੇ ਸੀ ਅਤੇ ਜਿਹੜੇ ਸਿੰਘਾਂ ਨੂੰ ਪਕੜ ਕੇ ਮਰਵਾਉਂਦੇ ਸੀ। ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਬੁਲਾਇਆ, ਇਹ ਲਾਹੌਰ ਪਹੁੰਚੇ, ਪਹਿਲਾਂ ਤਾਂ ਜੁੱਤੀਆਂ ਮਾਰ ਮਾਰ ਕੇ ਅਤੇ ਇਹਨਾਂ ਨੂੰ ਬੇਹੋਸ਼ ਕੀਤਾ। ਫਿਰ ਇਹ ਕਹਿਣ ਲੱਗਿਆ ਜ਼ਕਰੀਆ ਖਾਨ, ਉਹ ਤੁਸੀਂ ਜੇ ਕਹਿੰਦੇ ਹੋ ਵੀ ਸਿੰਘ ਕੋਈ ਛੱਡਿਆ ਨਹੀਂ ਪੰਜਾਬ ਵਿੱਚ, ਸਿੰਘ ਨਾਲ ਦੀ ਕੋਈ ਚੀਜ਼ ਨਹੀਂ ਹੈ, ਅਤੇ ਮੈਂ ਤੁਹਾਨੂੰ ਕਹਿੰਦਾ ਵੀ ਆਹ ਹੁਣ ਕਿੱਥੋਂ ਆ ਗਏ ਹੈ। ਆਏ ਤਬ ਕਹਾਂ ਤੇ ਆਏ ਕਬ ਕਿਦ ਤੈਂ, ਤੁਮਾਰੇ ਜੇ ਦਮਾਦ ਦੋ ਤੁਹਾਡੇ ਸੱਜਰੇ ਜਵਾਏ ਕਿੱਥੋਂ ਆ ਗਏ ਹੈ, ਵੀ ਹੁਣ ਜਿਨ੍ਹਾਂ ਨੇ ਮੱਸੇ ਰੰਗੜ ਨੂੰ ਵੱਢ ਦਿੱਤਾ ਹੈ, ਇਹ ਬੰਦਿਆਂ ਵਾਂਗ ਹੀ ਉਹਨਾਂ ਨੂੰ ਲੱਭ ਲਓ, ਨਹੀਂ ਤਾਂ ਕਹਿੰਦਾ ਵੀ ਮੈਂ ਤੁਹਾਡੀ ਚਮੜੀ ਦੇੜ ਦਿਆਂਗਾ, ਤੁਹਾਨੂੰ ਵੀ ਨਹੀਂ ਤਾਂ ਉਸੇ ਰਾਏ ਪਾ ਦਿਆਂਗਾ, ਮਾਰ ਮੁਕਾਵਾਂਗਾ। ਫਿਰ ਹਰ ਭਗਤ ਨਿਰੰਜਨੀਆਂ ਜਿਹੜਾ ਵਿੱਚੋਂ ਬੋਲਿਆ ਵੀ ਤੁਸੀਂ ਜਿਹਨੂੰ ਲੱਭਦੇ ਫਿਰਦੇ ਹੋ, ਇੱਕ ਚੋਰ ਹੈ ਮਹਤਾਬ ਸਿੰਘ ਭੰਗੂ ਮੀਰਾਂ ਕੋਟ ਦਾ, ਉਹਨੂੰ ਪਕੜੋ, ਵੀ ਆਪਣੇ ਆਪ ਨੂੰ ਬੜਾ ਸਿੰਘ ਮੰਨਦਾ ਹੈ, ਅਤੇ ਉੱਥੇ ਦਾ ਇੱਕ ਪੀਰ ਹੈ ਸਿਕੰਬਰ ਵਾਲੀ ਪੀਰ, ਉਹਨੂੰ ਪਾਤਸ਼ਾਹ ਨੇ ਪੀਰ ਮੰਨਦਾ, ਜਗੀਰ ਮੀਰਾਂ ਕੋਟ ਪਿੰਡ ਦੀ ਦਿੱਤੀ ਹੈ, ਉੱਥੇ ਸਿੰਘ ਰਹਿੰਦੇ ਆ। ਉਹ ਪੀਰ ਨੂੰ ਲਾਹੌਰ ਵਿੱਚ ਸੱਦ ਕੇ ਆਪਣੀ ਫੌਜ ਇਕੱਠੀ ਕਰਕੇ ਭੇਜਿਆ ਵੀ ਚੱਲ ਜਾ ਕੇ ਅਤੇ ਉਹ ਸਿੰਘ ਪਕੜਾ, ਨਾਲੇ ਤੈਨੂੰ ਡਰ ਨਹੀਂ ਲੱਗਦਾ ਮੈਂ ਐਲਾਨ ਕੀ ਕੀਤਾ ਹੈ। ਫਿਰ ਉਹ ਸੁਣ ਕੇ ਇੱਥੇ ਇਕੱਠੇ ਹੋ ਕੇ ਰੰਗੜਾਂ ਦਾ ਪਰਿਵਾਰ, ਇਹ ਮੱਸੇ ਰੰਗੜ ਦੇ ਭਤੀਜੇ ਪੁੱਤ ਜੋ ਸਾਰਾ ਲਾਣਾ ਇਕੱਠਾ ਹੋ ਕੇ, ਨਾਲ ਫੌਜ, ਨਾਲ ਹਰ ਭਗਤ ਨਿਰੰਜਨੀ ਆ ਜਿਹੜਾ ਜੰਡਿਆਲੇ ਦਾ ਦੁਸ਼ਟ, ਇਕੱਠੇ ਹੋ ਕੇ ਮੀਰਾਂ ਕੋਟ ਆਏ। ਇੱਥੇ ਮੀਰਾਂ ਕੋਟ ਆ ਕੇ ਫਿਰ ਇਹਨਾਂ ਨੇ ਭਾਈ ਮਹਤਾਬ ਸਿੰਘ ਦੇ ਲੱਭੇ ਨਾ, ਜੋ ਪਿੰਡ ਦਾ ਪੈਂਚ ਸਰਪੰਚ ਸੀ ਨੱਥਾ ਖਹਿਰਾ, ਉਹਨੂੰ ਪਕੜ ਲਿਆ। ਉਹਨੂੰ ਪਕੜ ਕੇ ਕਹਿੰਦੇ ਵੀ ਉਹ ਮਹਤਾਬ ਸਿੰਘ ਨੂੰ ਪੇਸ਼ ਕਰ, ਨੂਰਦੀਨ ਕਹਿੰਦਾ ਜਿਹੜਾ ਫੌਜਦਾਰ ਆਇਆ ਸੀ, ਨਹੀਂ ਤੇਰੀ ਜਾਨ ਨਹੀਂ ਛੁੱਟਣੀ ਹੈ, ਨਹੀਂ ਤਾਂ ਮਾਰਿਆ ਜਾਵੇਗਾ ਐਂ ਅਜਾਈ ਮੌਤ 'ਤੇ ਹੀ। ਉਹ ਕਹਿਣ ਲੱਗਾ ਵੀ ਇੱਥੇ ਮਹਤਾਬ ਸਿੰਘ ਤਾਂ ਹੈ ਨਹੀਂ, ਜਾਨ ਮੇਰੀ ਹਾਜ਼ਰ ਹੈ, ਉਹ ਤੁਹਾਡੀ ਮਰਜ਼ੀ ਮਾਰੋ ਭਾਵੇਂ ਰੱਖੋ। ਉਹ ਲਾਗੋ ਹਰ ਭਗਤ ਨਿਰੰਜਨੀਆਂ ਚੁਗਲ ਖੋਰ ਕਹਿੰਦਾ ਵੀ ਉਹ ਮਹਤਾਬ ਸਿੰਘ ਨਹੀਂ ਹੈਗਾ, ਅਤੇ ਇਹਦਾ ਪੁੱਤਰ ਤਾਂ ਹੋਣਾ ਹੀ ਇੱਥੇ, ਕੋਈ ਨਾ ਕੋਈ ਲਾਲਚ ਤਾਂ ਉਹਦੀ ਹੈ ਹੀ। ਉਹ ਫਿਰ ਨੂਰਦੀਨ ਸੁਣ ਕੇ ਕਹਿਣ ਲੱਗਾ ਵੀ ਜੇ ਜੀਣਾ ਚਾਹੁੰਦਾ ਤਾਂ ਪੁੱਤਰ ਪੇਸ਼ ਕਰ ਇੱਥੇ। ਇਹ ਭਾਈ ਨੱਥਾ ਖਹਿਰਾ ਕਹਿਣ ਲੱਗਾ ਵੀ ਪੇਸ਼ ਤਾਂ ਮੈਂ ਕਰ ਦੂੰਗਾ, ਮੇਰੀ ਸ਼ਰਤ ਹੈ ਜੇ ਤੁਸੀਂ ਉਹਨੂੰ ਮਾਰੋ ਨਾ। ਇਹ ਕਹਿੰਦੇ ਵੀ ਖੂਨੀ ਦਾ ਜਿਹੜਾ ਪੁੱਤਰ ਹੋਵੇ ਉਹ ਕਿੱਦਾਂ ਬਚ ਜੂ, ਐਂ ਤਾਂ ਸਿੰਘ ਵੈਸੇ ਨਹੀਂ ਕੋਈ ਰਹਿਣ ਦੇਣਾ, ਜਿਹੜਾ ਖੂਨੀ ਉਹ ਕਿਤੇ ਛੁੱਟ ਜੂ। ਇਹਨੇ ਜਦੋਂ ਸਮਝ ਲਿਆ ਨੱਥੇ ਖਹਿਰੇ ਨੇ ਵੀ ਇਹਨਾਂ ਛੱਡਣਾ ਤੈਨੂੰ ਹੈ ਨਹੀਂ, ਘਰ ਆ ਕੇ ਉਹ ਜਿੱਥੇ ਬੱਚਿਆਂ 'ਚ ਖੇਡਦਾ ਸੀ ਰਾਏ ਸਿੰਘ, ਭਾਈ ਰਤਨ ਸਿੰਘ ਭੰਗੂ ਜੀ ਦੇ ਪਿਤਾ ਜੀ ਮਹਿਤਾਬ ਸਿੰਘ ਦੇ ਸਪੁੱਤਰ, ਉਹ ਵੇਖ ਕੇ ਸਿਰ ਲਾਇਆ ਵੀ ਹੇ ਮਨ तू इंज कर जिथे बच्चे ने नसीब दू तेरे दे अज कोई गल तू फड़ा नहीं है उन्होंने ये लैके अपनी कंध घर लिया के सारे कह के अपने भांजा सी एक पुत्र सगा एक कम करने वाला एक पहरेदार ना लैके कंध डब के जोड़ा वह नठ गया है। चुगल खोरा ने चुगली मारी भी जिन्हों वो नत्था सिंह लगता नठ गया घरों नहीं निकलिया हर भगत नरंजनी गल कि बचती है जाके कह लगा नूर देने से हाथ झाड़ के पेठा से नठ गया है जिन्होंने फड़ लाए हैं वेड़े ना फड़ दिए नहीं तो अपनी रहनी ही नहीं है इज्जत। और फिर जो भजे सारे तैयारी करके इधरों भाई नत्था सिंह कह रहा भाई नत्था खहरा कह रहा सी अपने पुत्र यह पुत्र मेरे मेरी सुन गल प्रताप सिंह ने अपने माण किया अपने दे अपना पुत्र सानू देख गया इस करके साडा फर्ज मैं जान बचाई वेदी और तुम लैके भज जो मैं झटक के उन्होंने डीक फौज में डकदा हाँ। वो कह लगे पिता जी हूँ की भजना है हूँ भजन का वेड़ा ही नहीं है मौत दिख रही है भी साढ़े सिर पर ही है वो जिहड़े किन्ने इकट्ठे हुए उस घोड़सवार के ही नंगे जिहड़े नंगे पैरी हैं तो उंज भी असी खाते हाँ बंदूक साढ़े कोई है नहीं इस करके साडा भजना नहीं बनता है उहदे मौत दे दम जिहड़ा मैदान है उहदे विच लड़के मर जाना ठीक है। हले जी गल ही हो रही सी वो फौज चढ़ी आ गई जो फौज चढ़ी आ गई फिर भाई नत्थे खैरे ने पैर पिछे नूं करके घर मोड़ना किया थोड़ी ठल जी पाई है पर हुण किन्ने जाणे ना कित्थे हटना सी। फिर इस तरह जदों भाई नत्थे खैरे उहनां ते अटैक किया जे भाई नत्थे खैर शहीद किया वह प्रसंग जा रहे हैं आ रहे हैं आप बड़े प्यार सत्कार सरवण करिए सरवण करन तो पहला सतगुरु जी के चरणों में नवाओ शीस ते बोलो जी सतनाम श्री वाहेगुरु साहिब जी सतनाम श्री वाहेगुरु साहिब जी
सतनाम श्री वाहे गुरु साहिब जी दोहरा तब मुगलन ने सौ कहो
तदों जदों भाई नत्थे खैरे उन्होंने थोड़ी उद्दम जाग किया पिछे मोड़न की कोशिश की जिदा घेरा पाउन लगे रंगड़ इधरों रंगड़ा का परिवार मुगल हर भगत नरंजनिया नूरदीन फौजदार इधर किन्ने जाने तो ये पांच जाने सन तो उधरों राय सिंह बालक छोटा सी बेचारा 7 साल की उम्र सी इन्हों आके जो घेरा पाउन लगे तो फिर वो मुगल जड़े सी ना आई फौज जकरिया खान वालों उन्होंने फिर इस तरह कहा
रंगड़न के सो बुलाए
रंगड़न के उन्होंने रंगड़ा के जरा मस्से रंगड़ का परिवार से भतीजा ए परिवार कट्ठा हो गया सी भी बदला लेना है उन्होंने बुला के ये मुगल जी फौज है कह लगी
देवो बदलो अब तुम्हें
कह लगे या गां आओ तो अपना जोड़ा बदला ना जिदा कि चाचा लगता सी जिदा ताया लगता सी जिदा प्यो लगता सी जिदी जिद रिश्तेदारी से मसे रंगड़ना भी इंज करो तुम कट्ठे हो के अपना बदला आप ही लो
मसे के जो भराए
ये जड़े मसे के भरा हो गए कट्ठे हो गए आए हो पिछे ना पैर करो दुश्मन सामने खड़ा है आ तगड़े हो के ते वड टोक दियो जिवें इन्होंने सिर वड्या है
चौं पए तब फिर रंगड़न हल्ला किया
तदों बस कह दी देर सी हल्ला शेरी दे नाल रंगड़ा दा परिवार जिहड़ा कट्ठा होया लाणा इन्हां ने फिर भाई नत्थे खैरे होना दे हल्ला कर दिता
दूर दूर कर फेरा दिया
पहला दे हल्ला करन तो पहला इन्हां दूर दूर तक इन्हां घेरा जा घत लिया है गेड़े जे कढ़ी जांदे आ भी हल्ला किवें करिए तरीके ना मारीए ऐसा मारीए भी इह याद करन पहला इन्हां घेरा जा घत्या फेरा जा कीता है
जटन की किच लगे ना वाह
इदों जट्टां दी भाई नत्थे खैरे उन्हां दी जिहड़ी ओह वाह नहीं लगदी क्योंकि बहुत जाने कट्ठे होए मधुमक्खियां वांग
नहि हथियार बड़ जतन पाह
फिर ਇਹਨਾਂ ਦੇ ਹੱਥ ਵਿੱਚ ਕੋਈ ਵੱਡਾ ਹਥਿਆਰ ਵੀ ਨਹੀਂ ਹੈ ਵੀ ਜਿਵੇਂ ਹੁਣ ਬੰਦੂਕ ਹੋਵੇ ਤਾਂ ਉਹ ਛੜਾਕਾ ਵਧਾ ਦੇਣ ਗੋਲੀਆਂ ਦਾ। ਇਸ ਕਰਕੇ ਹੱਥ ਦੇ ਵਿੱਚ ਜੇ ਦੂਜੇ ਹਥਿਆਰ ਹੈ ਜਿਹੜੇ ਹੱਥਾਂ ਨਾਲ ਵਰਤਣ ਵਾਲੇ ਹੈ, ਕੋਈ ਦੂਰ ਦੀ ਮਾਰ ਕਰਨ ਵਾਲੇ, ਜਿਹੜੇ ਲਾਗੇ ਲਾਗੇ ਮਾਰ ਕਰਨ ਵਾਲੇ ਹਨ, ਇਹਨਾਂ ਕੋਲ ਵੱਡਾ ਹਥਿਆਰ ਨਹੀਂ ਹੈ ਕੋਈ।
ਇੱਕ ਪਹਿ ਬਰਛੀ ਇੱਕ ਪਹਿ ਸੇਲ,
ਇੱਕ ਦੇ ਕੋਲ ਤੇ ਹੈ ਬਰਛੀ, ਇੱਕ ਦੇ ਪਾਸ ਹੈ ਸੇਲਾ। ਇਹ ਬਰਛੀ ਸੇਲਾ ਇੱਕੋ ਜਿਹੀ ਹੁੰਦੀ, ਜਿਹਨੂੰ ਭਾਲਾ ਵੀ ਕਹਿ ਦਿੰਦੇ ਹੈ। ਇਸ ਤਰ੍ਹਾਂ ਇੱਕ ਦੇ ਕੋਲ ਸੇਲਾ, ਇੱਕ ਦੇ ਕੋਲ ਬਰਛੀ ਹੈ।
ਦੇਵੈ ਰੰਗੜਨ ਸਾਤੀ ਪੇਲ,
ਉਹ ਜਿਹੜਾ ਤੇ ਕੋਈ ਰੰਗੜਾਂ ਦਾ ਗਾਂ ਨੂੰ ਘੋੜੇ ਦੇ ਵੱਧ ਕੇ ਜਾਂਦਾ ਵੀ ਆ ਮੈਂ ਮਾਰੀ ਦੇਣਾ ਲੱਗਦਾ, ਉਹਦੇ ਬਰਛੀ ਮਾਰ ਕੇ ਜਾਂ ਸੇਲਾ ਮਾਰ ਕੇ ਉਹਨੂੰ ਪੇਲ ਦਿੰਦੇ, ਉਹਦੀ ਛਾਤੀ ਦੇ ਆਰ ਪਾਰ ਕਰ ਦਿੰਦੇ।
ਹੱਥ ਜੂੜੇ ਕੇ ਡੰਡਾ ਭਾਰੀ,
ਇਧਰੋਂ ਜਿਹੜਾ ਉਹ ਮਹਿਬੀ ਸਿੱਖ ਸੀ ਨਾਲ ਜਿਹੜਾ ਘਰ ਦਾ ਕੰਮ ਕਰਨ ਵਾਲਾ ਭਾਈ ਨੱਥੇ ਖਹਿਰੇ ਦੇ, ਉਹਦੇ ਹੱਥ ਦੇ ਵਿੱਚ ਇੱਕ ਸਲੋਤਰ ਸੀ ਬੜਾ ਭਾਰੀ। ਆ ਸਲੋਤਰ ਹੁੰਦਾ ਜਿਹੜਾ ਡੰਡਾ ਹੋਵੇ ਚੰਗਾ ਸਵਾਦੀ, ਇੱਕੇ ਮਾਰਿਆ ਸਿਰ ਦੇ ਦੋ ਫਾੜ ਕਰਦੇ, ਇਹੋ ਜਿਹਾ ਡੰਡਾ ਬੜਾ ਭਾਰੀ ਸੀ ਉਹਦੇ ਕੋਲ।
ਮੱਸੇ ਭਾਈ ਸਿਰ ਲਾਇਓ ਕਾਰੀ,
ਉਸਨੇ ਆ ਮੱਸੇ ਦਾ ਭਰਾ ਆਕੜਿਆ ਹੋਇਆ ਟਿੰਡ ਜੀ ਕੱਢ ਕੇ ਗਾਂ ਨੂੰ ਆਇਆ। ਜਦੋਂ ਗਾਂ ਨੂੰ ਆਇਆ ਇਹ ਸਿੱਖ ਨੇ, ਇਹ ਜਿਹੜਾ ਉਹਦਾ ਘਰ ਕੰਮ ਕਰਨ ਵਾਲਾ ਸੀ, ਇਹ ਉਹ ਸਲੋਤਰ ਉਹਦੇ ਸਿਰ ਦੇ ਵਿੱਚ ਮਾਰਿਆ ਤੇ ਉਹਦੇ ਸਿਰ ਦੇ ਕਰਦੇ ਦੋ ਫਾੜ।
ਹੱਥ ਤਲਵਾਰ ਬਰਵਾਲੇ ਰਾਹੀ,
ਇਧਰੋਂ ਜਿਹੜਾ ਪਹਿਰੇਦਾਰ ਸੀ ਉਹਦੇ ਹੱਥ ਦੇ ਵਿੱਚ ਤਲਵਾਰ ਸ੍ਰੀ ਸਾਹਿਬ ਸੀ ਚੰਗੀ ਸਵਾਦੀ।
ਮਰਦਨ ਘੋੜਨ ਲਾਈ ਕਹੀ,
ਉਹਨੇ ਜਿਹੜੇ ਮਰਦ ਜਿਹੜੇ ਸੀ ਨਾ ਘੋੜਿਆਂ ਦੇ ਉੱਪਰ ਫੌਜਾਂ ਚੜੀਆਂ ਸੀ ਮੱਸੇ ਰੰਗੜ ਗਈਆਂ, ਉਹ ਜਿਹੜੇ ਗਾਂ ਨੂੰ ਉਹਦੇ ਕਈਆਂ ਦੇ ਉਹਨੇ ਕਈਆਂ ਦੇ ਘੋੜਿਆਂ ਦੇ ਢਿੱਡ ਪਾੜੇ, ਇਸੇ ਤਰ੍ਹਾਂ ਜਿਹੜੇ ਉੱਤੇ ਚੜੇ ਸੀ ਉਹਨਾਂ ਦੇ ਮਾਰ ਮਾਰ ਵਾਰ ਕੇ ਦੀ ਬਾਂਹ ਕੇ ਦੀ ਧੌਣ ਲਾ ਕੇ ਤੇ ਥੱਲੇ ਸੁੱਤੇ ਵਗਾ ਵਗਾ ਕੇ
ਭਾਜ ਰੰਗੜ ਜਾਂ ਮੁਗਲਨ ਕਹੇ।
ਤੇ ਜਦੋਂ ਰੰਗੜਾਂ ਦੇ ਹੁਣ ਮੂੰਹ ਭੰਨੇ ਆ ਕਿਸੇ ਦਾ, ਕਿਸੇ ਨੂੰ ਵੱਢਤਾ, ਕਿਸੇ ਨੂੰ ਟੁੱਕਤਾ, ਤੇ ਇਹਨਾਂ ਦੀ ਕੋਈ ਵਾਹ ਪੇਸ਼ ਗਈ ਨਾ ਕਿ ਚੌਵਾਂ ਪੰਜਾਂ ਜਾਣੇ ਦੇ ਗਏ, ਇਹ ਭੱਜ ਜਾ ਕੇ ਤੇ ਉਹ ਜਿਹੜੀ ਜ਼ਕਰੀਆ ਖਾਨ ਦੀ ਫੌਜ ਜਿਹਨਾਂ ਕਿਹਾ ਸੀ ਵੀ ਅੱਗੇ ਹੋ ਕੇ ਬਦਲਾ ਲੈ ਲਓ ਆਪਣਾ, ਨਾ ਬਾਅਦ ਵਿੱਚ ਨਾ ਕਿਹਾ ਵੀ ਸਾਨੂੰ ਨਹੀਂ ਬਦਲਾ ਲੈਣ ਦਿੱਤਾ, ਇਹਨਾਂ ਨੇ ਜਾ ਕੇ ਉਹਨਾਂ ਨੂੰ ਕਿਹਾ ਭੱਜ ਕੇ।
ਹਮ ਤੇ ਜੱਟ ਮਰਨ ਤੇ ਰਹੇ,
ਉਹ ਕੀ ਦੱਸੀਏ ਤੁਹਾਨੂੰ, ਉਹ ਜੱਟ ਬੂੜ ਭਲੀ ਉਹ ਕੀ ਖਾਂਦੇ ਕੀ ਉਹ ਪੀਂਦੇ ਆ, ਉਹ ਤੇ ਸਾਡੇ ਤੋਂ ਮਰਨ ਤੋਂ ਪਰੇ ਰਹਿ ਗਏ, ਉਹ ਨਹੀਂ ਮਰਦੇ।
ਇੱਕੋ ਨੱਥਾ ਤੀਰਨ ਮਾਰੇ,
ਇੱਧਰੋਂ ਇੱਕ ਭਾਈ ਜੋ ਨੱਥਾ ਖਹਿਰਾ ਸੀ ਉਹ ਬੜਾ ਤੀਰ ਅੰਦਾਜ਼ੀ ਸੀ, ਤੀਰ ਮਾਰਨ 'ਚ ਉਹ ਬੜੀ ਦੀ ਵਿੱਦਿਆ ਸੀ ਉਹਦੇ, ਇੱਕ ਕਹਿੰਦੇ ਤੀਰਥ ਤੀਰ ਮਾਰ ਕੇ ਉਹ ਰਾਮ ਤੀਰਥ ਤੱਕ ਪਹੁੰਚਾ ਦਿੰਦਾ ਸੀ, ਇੰਨੀ ਉਹਦੀ ਸ਼ਕਤੀ ਸੀ, ਇੰਨਾ ਬਲ ਸੀ ਤੀਰ ਅੰਦਾਜ਼ੀ। ਇਹਦੇ ਕੋਲ ਕਮਾਨ ਸੀ ਹੱਥ ਵਿੱਚ ਨੱਥੇ ਖਹਿਰੇ ਦੇ,
ਜਿਸ ਤਨ ਲੱਗੇ ਤਿਸ ਹੋਏ ਪਾਰੇ,
ਜਿਹਦੇ ਉਹ ਸਰੀਰ ਦੇ ਜਿਹਦੇ ਉਹ ਅੱਗੇ ਵੱਧਦੇ ਮਾਰ ਦਿੰਦੇ ਉਹਦੇ ਦੇ ਕਹਿੰਦੇ ਆਰ ਪਾਰ ਹੀ ਹੋ ਜਾਂਦੀ।
ਮੁਗਲ ਕਹੇ ਤੂੰ ਮੱਸੇ ਭਾਈ,
ਮੁਗਲ ਕਹਿਣ ਲੱਗੇ ਵੀ ਆ ਦੋ ਤੁਹਾਡੇ ਮੂੰਹ ਦੇ ਬੱਚਿਆਂ ਦੇ ਸਾਡੇ ਕੋਲ ਆ ਗਏ ਹੋ, ਤੁਸੀਂ ਉਂਝ ਤੁਸੀਂ ਮੱਸੇ ਰੰਗੜ ਦੇ ਭਰਾ ਵੱਜਦੇ ਵੀ ਅਸੀਂ ਬੜੇ ਜਿਹੜੇ ਉਹ ਫੰਨੇ ਖਾਂ ਹਾਂ,
ਲੇਵੋ ਵੈਰ ਆਪ ਤੂੰ ਜਾਈ,
ਤੇ ਹੁਣ ਤੁਸੀਂ ਸਾਡੇ ਆ ਲਿਆ ਗਏ ਹੋ, ਆ ਜਾ ਕੇ ਆਪਣੇ ਭਰਾ ਦਾ ਵੈਰ ਆਪਣੇ ਆਪ ਲਓ।
ਕਿਆ ਤੁਮ ਹਮਸੇ ਨਹੀਂ ਸਿਪਾਹੀ,
ਆ ਸਾਡੇ ਵੱਲ ਆ ਕੇ ਵੀ ਸਾਡੇ ਕੋਲ ਨਹੀਂ ਕੁਝ ਹੁੰਦਾ, ਉਹ ਤੁਸੀਂ ਦੱਸੋ ਤੁਸੀਂ ਨਹੀਂ ਸਿਪਾਹੀ, ਤੁਸੀਂ ਵੀ ਸਿਪਾਹੀ ਜੇ ਆ ਪੈਸੇ ਖਾਂਦੇ ਸਰਕਾਰ ਦੇ, ਤੁਸੀਂ ਤਾਂ ਸਿਪਾਹੀ ਭਰਤੀ ਹੋਏ ਤਨਖਾਹਾਂ ਲੈਂਦੇ ਹੋ ਨਾ, ਅਤੇ ਤੁਸੀਂ ਸਾਡੇ ਵੱਲ ਆ ਗਏ ਹੋ, ਇੰਝ ਕਰਕੇ ਤੁਸੀਂ ਸਿਪਾਹੀ ਤੁਸੀਂ ਵੀ ਜੰਗ ਆਪਣੇ ਆਪ ਕਰੋ, ਲਓ ਬਦਲਾ ਆਪਣਾ।
ਕਿਵੇਂ ਤੁਮ ਹਮਰੀ ਓਟ ਤਕਾਈ,
ਕਿਵੇਂ ਤੁਸੀਂ ਸਾਡੀ ਓਟ ਆਸਰਾ ਜਿਹਾ ਤੱਕਿਆ ਹੋਇਆ ਵੀ ਪਿੱਛੇ ਰਹੀਏ, ਅਸੀਂ ਸਾਨੂੰ ਕੁਝ ਨਾ ਹੋਵੇ ਤੇ ਫੌਜ ਬਗਾਨੇ ਪੁੱਤ ਮਰ ਜਾਣ।
ਹਰ ਭਗਤ ਨਿਰੰਜਣੀਏ ਬਹਿ ਜਾਓ,
ਇੰਝ ਕਰੋ ਅੜਾ ਹਰ ਭਗਤ ਨਿਰੰਜਣੀਆਂ ਜੰਜਾਲੇ ਦੀ ਜੂਤ ਹੈ, ਜਿਹਨੇ ਆ ਸਾਰਾ ਫਸਾਦ ਪਾਇਆ, ਜਿਹਨੇ ਆ ਦੱਸਿਆ ਵੀ ਮਹਿਤਾਬ ਸਿੰਘ ਰਹਿੰਦਾ ਮੀਰਾ ਕੋਟ, ਉਹਦੇ ਪਾਸ ਜਾਓ।
ਜੱਟ ਰੰਗੜ ਦੋਏ ਵੱਲ ਤੇ ਪਾਹੋ,
ਤੇ ਇੱਕ ਪਾਸੇ ਉਹ ਹਰ ਭਗਤ ਨਿਰੰਜਣੀਆਂ ਲੈ ਲਓ, ਉਹ ਜੱਟ ਇਕੱਠੀ ਹੋ ਜਾਣੇ ਇੱਕ ਪਾਸੇ, एक पासे तुसी रंगणा दा परिवार इकट्ठा हो जो ते घेरा पालो नथे खैरे होना
सुन हर भगत सो ऐसी कही।
ए लागे खड़ा सी हर भगत निरंजनिया इन्हें पहले कन जे खड़े कीते हुए सी ए सुन के कह लगा
हम ते पी जट मरते नहीं।
ए कह लगा मुगलां नूं और तुही क्यों इदा कहते हो जो जट बूट है ना इन्हों का नहीं कोई मेच बनना ये नहीं साढ़े तो मरते मरन परे रह गए हैं
मारे नथा जिस तन कानी।
इधरों भाई नथा खैरा जिदे तन के मारदा है ना तीर
मांगे नहर है मुकते पानी।
वो नहीं पानी मंगता जिदे तीर मार दिता जे ढिड च मार लक च कढ दिंदा जे लक च मार ढिड च कढ दिंदा ਉਹਨੂੰ ਪਾਣੀ ਮੰਗਣ ਦੀ ਆਵਾਜ਼ ਨਹੀਂ ਰਹਿੰਦੀ ਮੈਂ ਪਾਣੀ ਕਹਿਣਾ ਮੂੰਹ
ਯਾਰ ਫੇਟਨ ਸੋ ਸੋ ਨਹਿ ਮਰੇ।
ਤੇ ਇਸ ਤਰ੍ਹਾਂ ਹਥਿਆਰ ਦੀਆਂ ਫੇਟਾਂ ਦੇ ਨਾਲ ਉਹ ਜਿਹੜੇ ਸਿੰਘ ਉਹ ਮਰਦੇ ਨਹੀਂ ਹਨ
ਮਾਰੇ ਗੋਲਨ ਛਰਰੇ ਭਰੇ।
ਜਿਹੜੇ ਹਥਿਆਰਾਂ ਦੀਆਂ ਫੇਟਾਂ ਕਹੀਏ ਜਿਵੇਂ ਕੋਈ ਬੰਦਾ ਖੜਿਆ ਹੋਵੇ ਉਹ ਘੋੜਾ ਪਿੱਛੇ ਭਜਾ ਕੇ ਲਾਉਣਾ ਤੇ ਉਹਨੂੰ ਮਾਰ ਕੇ ਪਾਸਾ ਸੁੱਟ ਦੇਣਾ ਫੇਟਾਂ ਹੁੰਦੀਆਂ ਮਾਰਨੀਆਂ ਹਥਿਆਰ ਦੀ ਫੇਟਾਂ ਦੇ ਨਾਲ ਤੇ ਮਰਦੇ ਨਹੀਂ ਹੈ ਅਤੇ ਉਹ ਜਿਹੜੇ ਗੋਲੀਆਂ ਨਾ ਗੋਲੀਆਂ ਉਹ ਸ਼ਰਿਆ ਸ਼ਰਗਿਆਂ ਨਾਲ ਭਰੀਆਂ ਸ਼ਰੜਿਆਂ ਦੇ ਨਾਲ ਭਰੀਆਂ ਗੋਲੀਆਂ ਛੱਡਦੇ ਹਨ।
ਉਹ ਕਮਾਨੀ ਬੜੋ ਕਮਾ ਕਹਾਵੇ।
ਉਹ ਜਿਹੜਾ ਇੱਧਰੋਂ ਭਾਈ ਨੱਥਾ ਕਰਾ ਉਹ ਬੜਾ ਕਮਾਨੀ ਤੀਰ ਅੰਦਾਜ਼ ਇੱਕ ਹੁੰਦਾ ਸੀ
ਤੀਰ ਰਾਮ ਤੀਰਥ ਪਾਰ ਪਚਾਵੇ।
ਉਹ ਜਦੋਂ ਤੀਰ ਮਾਰਦਾ ਨਾ ਉਹਦੇ ਰਾਮ ਤੀਰਥ ਤੱਕ ਤੀਰ ਪਹੁੰਚਾ ਦਿੰਦਾ ਕਹਿੰਦੇ ਇੰਨੀ ਜਾਣ ਸੀ ਭਾਈ ਨੱਥੇ ਖੈਰ ਜਾਂ ਕਿੱਥੇ ਵੇਖ ਲਓ ਵੀਰਾਂ ਕੋਲ ਕਿੱਥੇ ਰਾਮ ਤੀਰਥ ਹੈ। ਇਹ ਚਲੋ ਅਲੰਕਾਰ ਹੀ ਭਾਵੇਂ ਕਵੀ ਨੇ ਬੰਨਿਆ ਪਰ ਜ਼ੋਰ ਬੜਾ ਸੀ ਉਹ ਜ਼ੋਰ ਕਰਕੇ ਜੇ ਤੀਰ ਮਾਰਦਾ ਤਾਂ ਕਿੰਨੇ ਵਿੰਨ ਕੇ ਰੱਖ ਦਿੰਦਾ ਸੀ ਜਿਹਦੇ ਵੱਜਦਾ ਸੀ ਇਸ ਉਹ ਉਦੋਂ ਹਥਿਆਰਾਂ ਦੀ ਫੇਟਾਂ ਨਾਲ ਮਾਰਦੇ ਜਦੋਂ ਤਲਵਾਰਾਂ ਪਰਸ਼ਿਆਂ ਨਾਲ ਦੇ ਸਿੰਘ ਜਿਹੜੇ ਉਹ ਭਾਈ ਨੱਥੇ ਖੈਰ ਹੋਣੀ ਮਰਦੇ ਨਹੀਂ ਹੈ। ਇਹਨਾਂ ਨੇ ਫਿਰ ਉਹ ਜਿਹੜੇ ਸ਼ਰਰੇ ਹੁੰਦੇ ਗੋਲੀਆਂ ਦੇ ਉਹ ਛੱਡਣੇ ਸ਼ੁਰੂ ਕੀਤੇ ਆ ਜੇ ਪਿੱਛੇ ਬਰਗਾੜੀ ਦੇ ਉਹ ਮੋਰਚੇ ਵਿੱਚ ਛੱਡੇ ਸੀ ਨਾ ਔਰ ਜਿਹਦੇ ਵੱਜੇ ਸੀ ਲੱਕ ਸਾਰੇ ਜੋ ਦਾਗ ਹੀ ਦਾਗ ਪਾ ਦਿੱਤੇ ਜਿੱਥੇ ਵੱਜੇ ਇਸ ਤਰ੍ਹਾਂ ਇਹ ਸ਼ਰਰੇ ਜਿਹੜੇ ਉਹ ਗੋਲੀਆਂ ਦੇ ਭਰ ਭਰ ਮਾਰਨ ਲੱਗੇ ਉੱਦਾਂ ਦੇ ਵੱਜ ਜਾਂਦੀ ਨਹੀਂ ਕੋਈ
ਹਰ ਭਗਤ ਕਹੀ ਸੋਈ ਕਰੀ।
ਇੱਧਰੋਂ ਹਰ ਭਗਤ ਜਿਹੜਾ ਨਿਰੰਜਣੀਆ ਸੀ ਇਹਨੇ ਕਹਿੰਦੇ ਉਹੀ ਜੋ ਕਿਹਾ ਉਹੀ ਕਰ ਲੱਗੇ ਫਿਰ
ਮੁਗਲਨ ਕਹੀ ਚੁਫੇਰ।
ਮੁਗਲਣਾ ਜਿਹੜੇ ਮੁਗਲ ਸਨ ਇਹਨਾਂ ਨੇ ਚਫੇਰਾ ਕੱਦ ਲਿਆ ਹਰ ਭਗਤ ਨਿਰੰਜਣੀਆਂ ਕਹਿਣ ਲੱਗਾ ਵੀ ਸਾਡੀ ਕੋਈ ਬਾਹ ਨਹੀਂ ਹੈ ਤੁਸੀਂ ਆਪੇ ਵੇਖੋ। ਫਿਰ ਉਹਨਾਂ ਨੇ ਚਾਰ ਛਫੇਰਾ ਉਹ ਘੇਰਾ ਜਿਹਾ ਘੱਤ ਲਿਆ ਇਹਨਾਂ ਨੇ ਘੇਰਾ ਪਾ ਲਿਆ ਉਹਨਾਂ ਨੱਥੇ ਖੈਰੇ ਹੋਣਾ
ਨੂੰ
ਇੱਧਰੋਂ ਦੋਏ ਚਫੇਰੋ ਪਾਸਣਾ ਵੀ ਦੋਵੇਂ ਪਾਸਿਆਂ ਤੋਂ ਦੋਵੇਂ ਪਾਸਿਆਂ ਦਾ ਪਾਸਾ ਜਿਹਾ ਲੈ ਕੇ ਅਤੇ ਉਹ ਭਾਈ ਨੱਥੇ ਖੈਰਿਆਂ ਨੂੰ ਇਹ ਘੇਰਾ ਘੱਤਣ ਲੱਗੇ ਹਨ ਚਾਰ ਸ਼ਫੇਰੋਂ ਘੇਰ ਲਿਆ ਹੈ ਇਹ ਐਂ ਗੋਲ ਕਤਾਰਾ ਘੱਤ ਲਿਆ ਹੈ ਜਦੋਂ ਇਹਨਾਂ ਘੇਰਾ ਹੀ ਘੱਤ ਲਿਆ ਹੁਣ ਦੇਸ਼ਦੇ ਬੰਦੇ ਨੂੰ ਪੈਂਦਾ ਹੀ ਆ ਵੀ ਹੁਣ ਕੀ ਹੋਣ ਵਾਲਾ ਹੈ। ਭਾਈ ਨੱਥੇ ਖੈਰ ਨੇ ਵੇਖ ਲਿਆ ਵੀ ਇਹ ਦੁਸ਼ਟਾਂ ਨੇ ਇਹ ਗਿੱਦੜ ਇਕੱਠੇ ਹੋਏ ਕਿੰਨੇ ਜਾਣੇ ਇਹਨਾਂ ਨੇ ਤੇ ਸਾਨੂੰ ਘੇਰਾ ਕੱਤ ਲਿਆ ਇਸ ਤਰ੍ਹਾਂ ਮਨ 'ਚ ਜਾਣੀ ਹੈ ਗੱਲ ਹੁਣ ਮਨ 'ਚ ਸ਼ੱਕ ਕਾਹਦਾ ਕਰਨਾ ਵੀ ਮਰਨਾ ਨਹੀਂ ਹੈ ਦੇਸੀ ਰਿਹਾ ਵੀ ਹੁਣ ਇੰਨੇ ਜਾਣਿਆ ਘੇਰਾ ਪੈ ਗਿਆ ਇਹਦੇ ਕਿੰਨਾਂ ਨੂੰ ਮਾਰਾਂਗੇ ਦਹਾਂ ਨੂੰ ਮਾਰਾਂਗੇ ਵੀਹਾਂ ਨੂੰ ਮਾਰਾਂਗੇ ਹੁਣ ਜਿੱਥੇ ਹੁਣ ਲਾਣਾ ਹੀ ਨਾ ਇਕੱਠਾ ਉੱਥੇ ਕਿਸੇ ਨੂੰ ਕੋਈ ਕੀ ਸਕ ਕੀ ਕਹਿ ਸਕਦਾ ਹੈ ਮਰਨ ਵਿੱਚ ਹੁਣ ਕੋਈ ਸ਼ੱਕ ਨਹੀਂ ਹੈ
ਮਾਰਨ ਪਾਏ ਮਾਰੀਏ।
ਇਸ ਤਰ੍ਹਾਂ ਮਾਰਨ ਉਸ ਵਕਤ ਭਾਈ ਨੱਥਾ ਖਹਿਰਾ ਕਹਿਣ ਲੱਗੇ ਵੀ ਹੇ ਮਨ ਜੇ ਕੋਈ ਮਾਰਨ ਆ ਜੇ ਤੇ ਫਿਰ ਉਹਦੇ ਤੋਂ ਕੀ ਝਿਜਕਣਾ ਵੀ ਮਾਰਨਾ ਹੈ ਤੇ ਚੁੱਪ ਗਾ ਲਈਏ ਉਹ ਮਾਰਨਾ ਇਹਨੂੰ ਮਾਰਨਾ ਹੀ ਚਾਹੀਦਾ ਤਾਂ ਮੂੰਹ ਭੰਨਣਾ ਹੀ ਚਾਹੀਦਾ ਅੱਗੋਂ ਵੀ ਕੀ ਰਾਣਾ ਹੈ ਕੀ ਉਹ ਬਾਦਸ਼ਾਹ ਤੇ ਕੀ ਉਹ ਰਾਜਾ ਹੈ ਜਿਹੜਾ ਮਾਰਨੀ ਸਾਨੂੰ ਆ ਗਿਆ ਉਹ ਤਾਂ ਸਾਡਾ ਦੁਸ਼ਮਣ ਹੈ ਉਹਨੂੰ ਇਹੜੀ ਵੇਖਣਾ ਚਾਹੀਦਾ ਵੀ ਇਹ ਜੀ ਫਲਾਣਾ ਜੀ ਇਹ ਪੈਂਚ ਹੈ ਸਰਪੰਚ ਹੈ ਜੀ ਹੁਣ ਕੀ ਕਰਾਂਗੇ ਜਿਹੜਾ ਮਾਰਨੀ ਆ ਗਿਆ ਉਹਦੇ ਤੋਂ ਕੀ ਡਰਨਾ ਉਹਦੇ 'ਤੇ ਮੂੰਹ ਭੰਨ ਕੇ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਭਾਈ ਨੱਥਾ ਖਹਿਰਾ ਕਹਿਣ ਲੱਗੇ ਇਹ ਹੁਣ ਵਗ ਇਕੱਠਾ ਹੋ ਹੀ ਹੈ ਅਤੇ ਮਰਨਾ ਤਾਂ ਪੱਕਾ ਹੀ ਪੈਣਾ, ਮਰਨ ਦੀ ਮੌਤ ਸਮਾਂ ਆ ਗਿਆ, ਫਿਰ ਡਰਨਾ ਕੀ ਹੈ? ਇੱਧਰੋਂ ਭਾਈ ਨੱਥੇ ਨੇ ਜਿਹੜਾ ਤੀਰ ਹੈ ਉਹ ਜਿਸ ਦੇ ਤਨ ਨੂੰ ਮਾਰ ਦਿੱਤਾ ਹੈ, ਉਹਦੇ ਦੂਸਰੀ ਔਰ ਹੀ ਤੀਰ ਚਲ ਗਿਆ ਹੈ। ਔਰ ਮਤਲਬ ਤਰਫ, ਢਿੱਡ 'ਚ ਮਾਰਿਆ ਅਤੇ ਉਹ ਲੱਕ ਥਾਣੀ ਪਾਰ ਹੀ ਕੱਢ ਦਿੱਤਾ ਹੈ ਤੀਰ। ਇਸੇ ਤਰ੍ਹਾਂ ਉਹ ਜਿਹਦੇ ਤੀਰ ਮਾਰ ਦਿੱਤਾ ਉਹਦੇ ਦੂਜੀ ਔਰ ਕਹੀਏ, ਉਹ ਤਾਂ ਇਹ ਦੁਨੀਆਂ 'ਤੇ ਨਹੀਂ ਰਿਹਾ, ਦੂਜੀ ਪਾਰਲੀ ਦੁਨੀਆਂ 'ਚ ਚਲ ਗਿਆ, ਮਰ ਖੱਪ ਗਿਆ। ਤਦੋਂ ਕਹਿੰਦੇ ਉਹ ਰੱਬ ਦੀ ਮਰਜ਼ੀ ਐਸੀ ਹੁੰਦੀ ਹੈ ਵੀ ਕਿਸੇ ਵੇਲੇ ਸਮਾਂ ਹੀ ਬਣਦਾ, ਜਦੋਂ ਦੇਸ਼ ਕਾਲ ਵਸਤੂ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ ਫਿਰ ਮੌਤ ਨਿਸ਼ਚਿਤ ਹੈ। ਦੇਸ਼ ਕਹੀਏ ਜਿਹੜੇ ਇਲਾਕੇ 'ਚ ਬੰਦੇ ਨੇ ਮਰਨਾ ਹੈ, ਵਸਤੂ ਜਿਹੜੀ ਵਸਤੂ ਨਾਲ ਮਰਨਾ ਵੀ ਜਿਹਦੇ ਨਾਲ ਮੌਤ ਹੋਣੀ, ਬੁਖਾਰ ਨਾ ਹੋਣੀ ਹੈ ਕਿ ਹਥਿਆਰ ਨਾ ਹੋਣੀ ਹੈ, ਜਦੋਂ ਉਹ ਚੀਜ਼ ਇਕੱਠੀ ਹੋ ਜਾਵੇ। ਦੇਸ਼ ਕਾਲ ਇਸੇ ਤਰ੍ਹਾਂ ਕਾਲ ਵੀ ਸਮਾਂ, ਤਿੰਨ ਚੀਜ਼ਾਂ ਜਿੱਥੇ ਮਿਲ ਜਾਣ ਉੱਥੇ ਮੌਤ ਪੱਕੀ ਨਿਸ਼ਚਿਤ ਵੀ ਮੌਤ ਆਉਣੀ ਆਉਣੀ ਹੈ। ਫਿਰ ਤਾਂ ਕਹਿੰਦੇ ਮਾਈ ਹੋਣ ਹਾਰਸੋ ਹੋਈ ਹੈ ਵੀ ਮਾਂ, ਹੇ ਮੇਰੀ ਮਾਂ, ਹੇ ਮਾਈ ਭਾਈ, ਇਹਦੇ ਹੁਣ ਜਿਹੜੀ ਹੋਣ ਹਾਰ ਹੋਣੀ ਉਹਦੇ ਹੋਣੀ ਹੋਣੀ, ਫਿਰ ਉਹ ਟਲ ਨਹੀਂ ਸਕਦੀ ਹੈ। ਇਸੇ ਤਰ੍ਹਾਂ ਕਹਿੰਦੇ ਉਸ ਸਮੇਂ ਐਸੀ ਹੋਣ ਹਾਰ ਹੋ ਗਈ, ਰੱਬ ਦੀ ਭਾਵੀ ਹੋ ਗਈ, ਭਾਈ ਨੱਥੇ ਖਹਿਰਾ ਜਿਹੜਾ ਬੜਾ ਤੀਰ ਅੰਦਾਜ਼ੀ ਸੀ ਉਹਦੀ ਜਿਹੜੀ ਕਮਾਨ ਉਹ ਚਿੱਲੇ ਤੋਂ ਲੱਥ ਗਈ। ਹੁਣ ਜਦੋਂ ਚਿੱਲੇ ਤੋਂ ਕਮਾਨ ਲੱਥ ਗਈ, ਤੀਰ ਤੋਂ ਉਹਦੇ ਸਹਾਰੇ ਖਿੱਚਿਆ ਜਾਂਦਾ, ਫਿਰ ਤੀਰ ਕਿੱਥੋਂ ਖਿੱਚਿਆ ਜਾਵੇ? ਭਾਈ ਨੱਥੇ ਖਹਿਰੇ ਹੁਣ ਇੰਨਾ ਸਮਾਂ ਨਹੀਂ ਸੀ ਵੀ ਉਹ ਕਮਾਨ ਨੂੰ ਚਿੱਲਾ ਉੱਥੇ ਚੜ੍ਹਾਉਂਦੇ ਰਹਿੰਦੇ, ਇਹਨਾਂ ਦੇ ਸਮਾਂ ਨਹੀਂ ਸੀ। ਇਹ ਗੱਲ ਵੇਖ ਕੇ ਵੀ ਸਮਾਂ ਨਹੀਂ ਹੈ, ਉਹ ਜਿਹੜੀ ਕਮਾਨ ਹੈ ਚਿੱਲੇ ਤੋਂ ਲੱਥੀ ਹੋਈ ਚੁੱਕ ਕੇ ਮਾਰੀ ਜ਼ਮੀਨ ਦੇ ਉੱਤੇ ਭਵਾਂ ਕੇ, ਫਿਰ ਆਪਣਾ ਹੱਥ ਜਾਂ ਗਾਂਹ ਨੂੰ ਕੱਢ ਕੇ ਜਿਹੜੀ ਉਹ ਰੱਖੀ ਸੀ ਬਗਲ ਦੇ ਵਿੱਚ ਸ਼ਮਸ਼ੀਰ ਕਹੀਏ ਸ੍ਰੀ ਸਾਹਿਬ, ਉਹ ਕੱਢੀ ਹੈ ਬੜੇ ਹੱਥ ਵਿੱਚ ਸੁਧਾਰੀ, ਚੰਗੀ ਤਰ੍ਹਾਂ ਪਕੜੀ ਹੈ, ਜਿਹਦੇ ਵੱਲ ਦੌੜ ਕਰਕੇ ਭੱਜ ਕੇ ਜਾਂਦੇ ਆ ਸ਼ੇਰ ਦੇ ਵਾਂਗ। ਉਹ ਜਿਹਦੇ ਤੁਰਕ ਦੇ ਉਹ ਮਾਰ ਦਿੰਦੇ ਨਾ ਸ੍ਰੀ ਸਾਹਿਬ, ਉਹਦੇ 'ਤੇ ਝੁੱਗਾ ਚੌੜ ਹੋ ਜਾਂਦਾ, ਉਹਦੇ 'ਤੇ ਸੀਨਾ ਪਾੜ ਕੇ ਲੰਘ ਜਾਂਦੀ ਹੈ। ਉਸ ਵਕਤ ਜਦੋਂ ਇਹਨਾਂ ਦੀ ਵਾਹ ਪੇਸ਼ ਕੋਈ ਨਾ ਗਈ, ਇਹ ਮੁਗਲ ਰੰਗੜ ਇਕੱਠੇ ਹੋ ਕੇ ਬੰਦੂਕਾਂ ਵੀ ਚੰਗੀਆਂ ਲਿਆਉਂਦੀਆਂ ਸੀ, ਇਹਨਾਂ ਨੇ ਫਿਰ ਬੰਦੂਕਾਂ ਦੇ ਵਿੱਚ ਛੱਡ ਕੇ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਨੇ ਕਿਉਂਕਿ ਨੇੜੇ 'ਤੇ ਜਾ ਕੇ ਕੁਝ ਕਰ ਨਹੀਂ ਸਕਦੇ, ਦੂਰੋਂ ਨਿਸ਼ਾਨੇ ਦਾਗ ਤੇ ਛਾਤੀਆਂ ਵਿੰਨ ਤੀਆਂ ਭਾਈ ਨੱਥੇ ਖਹਿਰੇ ਹੋਣਾ ਦੀਆਂ। ਫਿਰ ਇੱਧਰੋਂ ਇਹਨਾਂ ਦੇ ਪਾਸ ਸੀ ਕਿ ਹਥਿਆਰ ਖੇਟਾਂ ਮਾਰਨ ਵਾਲੇ, ਇੱਕ ਬਰਸ਼ੀ ਸੀ, ਇੱਕ ਸੇਲਾ, ਇੱਕ ਸਲੋਤਰ, ਇਸੇ ਤਰ੍ਹਾਂ ਸ੍ਰੀ ਸਾਹਿਬ, ਇਹ ਪੰਜ ਛੇ ਹਥਿਆਰ ਸੀ ਜਿਹੜੇ ਹੱਥ ਨਾਲ ਚਲਾਉਣ ਵਾਲੇ, ਨੇੜੇ ਆਏ ਨੂੰ ਰੋਕਣ ਵਾਲੇ, ਦੂਰ ਤੇ ਮਾਰ ਨਹੀਂ ਸਕਦੇ, ਜਿਸ ਕਰਕੇ ਉਹਨਾਂ ਨੇ ਗੋਲੀਆਂ ਸ਼ੁਰੂ ਕਰ ਦਿੱਤੀਆਂ। ਹੁਣ ਕਿਰਪਾਨ ਜਿਹੜਾ ਬੰਦਾ ਦੂਰ ਖੜਾ ਹੈ ਉਹਦੇ 'ਤੇ ਨੇਜਾ ਕਿਰਪਾਨ ਕਿੰਨਾ ਕੁ ਨੂੰ ਮਾਰੂ, ਜੇ ਸੁੱਟ ਵੀ ਦੇਵਾਂਗੇ ਨੇਜਾ ਇੱਕ ਦੇ ਵੱਜੂ ਵੀ ਪੂਰਾ ਨਹੀਂ ਵੱਜਣਾ, ਇਸ ਕਰਕੇ ਉਹ ਦੂਰ ਤੱਕ ਉਹ ਮਾਰ ਨਹੀਂ ਸੀ ਕਰਦਾ। ਇਹ ਨਾ ਇਸ ਕਰਕੇ ਉਹਨਾਂ ਗੋਲੀਆਂ ਚਲਾਉਣ ਕਰਕੇ ਭਾਈ ਨੱਥੇ ਖਹਿਰੇ ਹੁਣੀ ਜਿਹੜੇ ਹੈ ਉਹ ਸ਼ਹੀਦੀ ਪਾ ਗਏ ਹਨ। ਇੱਧਰੋਂ ਬੰਦੂਕਾਂ ਦੇ ਨਾਲ ਇਹਨਾਂ ਗੋਲੀਆਂ ਭਰਾ ਕੇ ਕਿੰਨੀਆਂ ਅਤੇ ਉਹ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਹੈ। ਇਹ ਜਦੋਂ ਗੋਲੀਆਂ ਮਾਰ ਕੇ ਥੱਲੇ ਸੁੱਟ ਦਿੱਤਾ ਅਤੇ ਘੋੜਿਆਂ ਮੁੜ ਕੇ ਘੋੜੇ ਉੱਤੇ ਚੜ੍ਹਾ ਦਿੱਤੇ ਆ, ਘੋੜਿਆਂ ਨਾਲ ਮਿਧ ਦਿੱਤਾ ਹੈ ਭਾਈ ਨੱਥੇ ਖਹਿਰੇ ਨੂੰ, ਇਸੇ ਤਰ੍ਹਾਂ ਉਹਦੇ ਨੌਕਰ ਨੂੰ, ਇੱਕ ਪਹਿਰੇਦਾਰ ਨੂੰ। ਅਤੇ ਇੱਥੇ ਭਾਵੇਂ ਨੱਥਾ ਭਾਈ ਨੱਥੇ ਖਹਿਰੇ ਦਾ ਸਿੰਘ ਕਰਕੇ ਨਾਮ ਤਾਂ ਨਹੀਂ ਆਇਆ ਹੈ, ਉਂਝ ਸਾਧ ਸੰਗਤ ਵੀ ਜਿਹੜਾ ਮਦਦ ਕਰ ਰਿਹਾ ਉਹ ਗੁਰੂ ਦਾ ਸਿੱਖ ਹੀ ਹੈ, ਕਿਉਂਕਿ ਜਿਵੇਂ ਸਾਈ ਮੀਆਂ ਮੀਰ ਜੀ ਹੈ ਤਾਂ ਉਹ ਪੀਰ ਮੁਸਲਮਾਨ ਪਰ ਉਹ ਸਿੱਖ ਹੀ ਕਹਾਏ ਜਾਂਦੇ ਆ, ਕਿਉਂਕਿ ਗੁਰੂ ਦੀ ਸਿੱਖੀ ਧਾਰਨ ਕੀਤੀ ਹੈ ਨਾ। ਜੇ ਹੁਣ ਸਿੱਖ ਹੋ ਕੇ ਉਹ ਸਿੱਖੀ ਧਾਰਨ ਨਹੀਂ ਕਰਦਾ ਇਹਨੇ ਦਾੜਾ ਰੱਖਿਆ ਹੈ, ਸਿਰ 'ਤੇ ਦਸਤਾਰ ਸਜਾਈ ਹੈ, ਧੋਤੀ ਉਹਨੇ ਬੰਨੀ ਕੁੜਤਾ ਪਾਇਆ ਹੈ, ਪਰ ਉਹ ਸਿੱਖੀ ਵਾਲਾ ਤਾਂ ਕੰਮ ਕੋਈ ਨਹੀਂ ਹੈ। ਗੁਰੂ ਦਾ ਸ਼ਬਦ ਕੋਈ ਸੁਣਦਾ ਨਹੀਂ ਹੈ, ਦਿਮਾਗ ਉਹਦਾ ਵਿਗੜਿਆ ਹੋਇਆ ਅਤੇ ਉਹ ਕੋਈ ਸਿੱਖ ਨਹੀਂ ਹੈ। ਅਤੇ ਹੁਣ ਜੇ ਉਹ ਮੁਸਲਿਮ ਹੈ, ਈਸਾਈ ਹੈ, ਇਸੇ ਤਰ੍ਹਾਂ ਉਹ ਹਿੰਦੂ ਹੈ ਜਾਂ ਸਿੱਖ ਹੈ, ਪਰ ਜੇ ਉਹ ਗੱਲ ਕਿਸੇ ਗੁਰੂ ਪੀਰ ਦੀ ਧਿਆਨ ਨਾਲ ਸੁਣਦਾ ਹੈ ਤਾਂ ਉਹ ਪੂਰਾ ਹੈ, ਉਹ ਭਲਾ ਹੀ ਹੈ ਉਹਦਾ। ਇਸੇ ਤਰ੍ਹਾਂ ਭਾਈ ਨੱਥੇ ਕਹਿੰਦਾ ਇੱਥੇ ਨਾਮ ਕਰਕੇ ਸਿੰਘ ਕਰਕੇ ਨਹੀਂ ਆਇਆ ਹੈ, ਪਰ ਫਿਰ ਵੀ ਉਹ ਭਾਈ ਰਾਏ ਸਿੰਘ ਦੇ ਵਾਸਤੇ ਲੜ ਰਹੇ ਹੈ, ਜਿਸ ਕਰਕੇ ਉਹ ਵੀ ਗੁਰੂ ਦੇ ਸਿੰਘ ਹੀ ਮੰਨ ਲਓ। ਕਹਿੰਦੇ ਉਹ ਜਦੋਂ ਸ਼ਹੀਦ ਹੋ ਗਏ ਹੈ ਨਾ, ਅਤੇ ਉਹਨਾਂ ਦੇ ਉੱਪਰ ਘੋੜੇ ਜਿਹੜੇ ਚੜ੍ਹਾ, ਘੋੜਿਆਂ ਨਾਲ ਮਿੱਧ ਦਿੱਤਾ ਉਹਨਾਂ ਦਾ ਸਰੀਰ, ਫਿਰ ਇਹ ਉਹ ਜਦੋਂ ਭਾਈ ਨੱਥੇ ਖੈਰ ਨੇ ਚੜ੍ਹਾਈ ਕਰਕੇ ਇਹਦਾ ਇੱਕ ਜਿਹੜਾ ਭਾਣਜਾ ਕਹੀਏ ਭਣੇਵਾ ਉਹੀ ਉਹ ਬਚਿਆ ਹੈ, ਇੱਕ ਦੇ ਭਾਣਜਾ ਬਚਿਆ ਹੈ, ਇੱਕ ਉਹ ਰਾਏ ਸਿੰਘ ਭਾਈ ਮਹਿਤਾਬ ਸਿੰਘ ਦਾ ਪੁੱਤਰ ਭਾਈ ਰਤਨ ਸਿੰਘ ਭੰਗੂ ਜਿਨ੍ਹਾਂ ਨੇ ਇਤਿਹਾਸ ਲਿਖਿਆ, ਉਹਨਾਂ ਦੇ ਪਿਤਾ ਰਾਏ ਸਿੰਘ ਹੀ ਬਚੇ ਹਨ। ਕਵੀ ਜੀ ਕਹਿੰਦੇ ਭਾਈ ਰਤਨ ਸਿੰਘ ਭੰਗੂ ਜੀ ਹੈ ਖਾਲਸਾ ਜੀ, ਜਿਸ ਵਕਤ ਇਹ ਚੜ੍ਹਾਈ ਕਰਕੇ ਭਾਈ ਨੱਥੇ ਖੜੇ ਹੋਣੀ, ਇੱਧਰੋਂ ਮੇਰੇ ਜੋ ਪਿਤਾ ਦੀ ਗੱਲ ਜਿਵੇਂ ਉਸ ਸਮੇਂ ਇਹਦੇ ਨਾਲ ਹੋ ਰਹੀ ਸੀ, ਜਿਵੇਂ ਇਹਨਾਂ ਦੇ ਗੱਲ ਆਈ ਉਹ ਰੱਬ ਦੀ ਹੋਣੀ, ਜਿਵੇਂ ਕਰਕੇ ਉਹ ਮਾਲਕ ਜਿਹੜਾ ਬੜਾ ਦਿਆਲੂ ਆ, ਜੋ ਸੱਚੇ ਪਾਤਸ਼ਾਹ ਹਰ ਹਰ ਲੀਨੇ ਸੰਤੋ ਬਾਰ ਜਿਹੜਾ ਆਪਣੇ ਸੇਵਕਾਂ ਨੂੰ ਰੱਖ ਲੈਂਦਾ ਹੈ, ਉਹ ਮਾਲਕ ਨੇ ਜਿਵੇਂ ਹੱਥ ਦੇ ਕੇ ਰੱਖਿਆ, ਉਹ ਜਿਵੇਂ ਕਿਰਪਾ ਕੀਤੀ ਹੈ। ਜਦੋਂ ਕਹਿੰਦੇ ਉਸ ਵਕਤ ਦੀ ਗੱਲ ਹੈ, ਹੁਣ ਥੋੜ੍ਹਾ ਪਿੱਛੇ ਕਰਕੇ ਦੱਸਦੇ ਆ ਕਵੀ ਜੀ, ਵੀ ਜਿਸ ਵਕਤ ਭਾਈ ਨੱਥੇ ਖੈਰ ਨੂੰ ਘੇਰਾ ਪੈ ਗਿਆ ਸੀ, ਇਹਨਾਂ ਲੋਕਾਂ ਨੇ ਮੁਗਲਾਂ ਨੇ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ, ਰੌਲਾ ਪਾਤਾ ਮਾਰ ਲਓ ਇਹਨਾਂ ਨੂੰ, ਮਾਰ ਲਓ ਇਹ ਭੱਜ ਨਾ ਜਾਣ, ਇਹ ਵਿਚਾਰਾ ਰਾਏ ਸਿੰਘ ਛੋਟਾ 7 ਸਾਲ ਦੀ ਉਮਰ ਸੀ, ਵਿਚਾਰਾ ਡਰਦਾ ਸੀ ਗੋਲੀਆਂ ਦੀ ਆਵਾਜ਼ਾਂ ਨਾਲ, ਨਾਲੇ ਰੋਵੇ ਤੇ ਨਾਲੇ ਭਾਈ ਨੱਥੇ ਖੈਰ ਦੇ ਉਹ ਲੱਤਾਂ ਨੂੰ ਚੰਬੜੇ, ਤੇ ਇਹਨਾਂ ਦੇ ਉਹ ਚਾਰਾ ਲੱਤਾਂ ਵਿੱਚ ਉਹ ਲੱਤਾਂ ਨੂੰ ਫੜੇ ਭਾਈ ਨੱਥੇ ਖਹਿਰੇ ਦੀਆਂ ਨੂੰ, ਉਧਰੋਂ ਜਿਹੜੇ ਤੁਰਕ ਉਹ ਤੋਂ ਕਿਰਪਾਨਾਂ ਮਾਰਨ, ਇਹਨਾਂ ਦੇ ਸ਼ਸਤਰਾਂ ਦੇ ਝਾੜ ਝਾੜਨ, ਤੇ ਹੁਣ ਭਾਈ ਨੱਥੇ ਖਹਿਰੇ ਨੇ ਤੇ ਉਹ ਜੰਗ ਕਰਨੀ ਹੈ, ਆਪਣਾ ਬਚਾਉਣਾ ਤੇ ਬਚਾ ਤੇ ਕਰਨਾ ਹੀ ਹੈ ਨਾ, ਉਹ ਜਦੋਂ ਵਾਰ ਮਾਰਨ ਤੇ ਉਹਦਾ ਵਾਰ ਡੱਕਣ ਮੁਗਲਾਂ ਦਾ, ਉਹ 10-10 ਜਾਣੇ ਉਹ ਘੋੜਿਆਂ ਦੇ ਉੱਤੇ ਇਕੱਠੇ ਹੋ ਬਹਿਣ, ਇਹ ਅੱਗੋਂ ਨੇ ਸ੍ਰੀ ਸਾਹਿਬ ਜਿਹੜੀ ਫੜੀ ਹੋਈ ਸੀ ਉਹ ਮਾਰੇ, ਕਦੀ ਅੱਗੇ ਹੋਵੇ ਬਚਣ ਵਾਸਤੇ, ਕਦੀ ਪਿੱਛੇ, ਕਦੀ ਇੱਕ ਦਾਵੇ ਨੱਠ ਕੇ ਪਛਾਹ ਨੂੰ ਜਾਵੇ, ਕਦੀ ਗਾਂਹ ਨੂੰ ਜਾਵੇ ਭਾਈ ਨੱਥਾ ਖਹਿਰਾ। ਇੱਧਰੋਂ ਇਹ ਜਿਹੜਾ ਰਾਏ ਸਿੰਘ ਬਾਲਕ ਸੀ ਛੋਟਾ ਜਿਹਾ, ਇਹ ਉਹਨਾਂ ਦੀ ਲੱਤਾਂ ਨੂੰ ਚੰਬੜੇ, ਜਦੋਂ ਅੱਗੇ ਪਿੱਛੇ ਹੋਣ ਤੇ ਉਹ ਸਾਥ ਨਾ ਮਿਲੇ, ਪੁੱਜੈ ਇਹ ਭਾਈ ਰਾਏ ਸਿੰਘ ਉਹ ਨੱਥੇ ਖਹਿਰੇ ਨਾਲ ਭੱਜਣਾ ਚਾਹੁੰਦਾ, ਪਰ ਦੌੜਿਆ ਨਹੀਂ ਜਾਂਦਾ, ਉਹ ਸਾਥ ਨਹੀਂ ਬਣਦਾ, ਇਹਨਾਂ ਨੂੰ ਭਾਈ ਨੱਥਾ ਖਹਿਰੇ ਵਿਚਾਰੇ ਆਪ ਮੁਸੀਬਤ ਬਣੀ ਸੀ, ਜਦੋਂ ਉਹ ਜੰਗ ਕਰਦਾ ਸੀ ਤਲਵਾਰ ਚਲਾਉਂਦਾ ਸੀ ਉਹ ਲੱਤ ਜੀ ਵੱਜਣੇ ਕਰਕੇ, ਇਹ ਵਿਚਾਰਾ ਰਾਏ ਸਿੰਘ ਜਿਹੜਾ ਪੈਰਾਂ ਵਿੱਚ ਡਿੱਗ ਪਿਆ, ਫਿਰ ਨਹੀਂ ਮਿਲਿਆ ਗਿਆ ਇਹਦੇ ਕੋਲ, ਫਿਰ ਨਹੀਂ ਪਹੁੰਚਿਆ ਗਿਆ ਵੀ ਭਾਈ ਨੱਥੇ ਖੈਰ ਤੱਕ ਪਹੁੰਚ ਜਾਵੇ। ਇਹ ਰਾਏ ਸਿੰਘ ਜਿਹੜਾ ਵਿਚਾਰਾ ਇਹ ਛੋਟਾ ਜਿਹਾ ਇੱਕ ਪਾਸੇ ਰਹਿ ਗਿਆ, ਉੱਧਰੋਂ ਨੱਥੇ ਖਹਿਰੇ ਆਉਣੀ, ਲੜਦੇ ਲੜਦੇ ਗਾਂਹ ਪਛਾਹ ਹੋ ਗਏ, ਉੱਥੇ ਇਹਨਾਂ ਦੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਜਦੋਂ ਗੋਲੀਆਂ ਚੱਲਣ ਇਹ ਰਾਏ ਸਿੰਘ ਵਿਚਾਰਾ ਬੜਾ ਰੋਵੇ, ਅੱਖਾਂ ਵਿੱਚ ਮੁੱਕੀਆਂ ਲੈ ਕੇ ਨਾਲੇ ਰੋਵੇ ਨਾਲੇ ਕਵੇ, ਹੇ ਭਾਈ ਮੈਨੂੰ ਬਚਾ ਲਾ, ਹੇ ਮੇਰੀ ਮਾਂ ਤੂੰ ਮੈਨੂੰ ਬਚਾ ਲਾ। ਇਹ ਵਿਚਾਰਾ ਡਰਦਾ ਸੀ, ਇਹ ਆ ਕੰਬੋ ਪਿੰਡ ਹੈ ਜਿਹੜਾ, ਉਹ ਹੁਣ ਤਾਂ ਚਲੋ ਜ਼ਮੀਨਾਂ ਬਣ ਗਈਆਂ ਹੈ, ਅਤੇ ਉਸ ਵਕਤ ਪਹਿਲਾਂ ਸਾਧ ਸੰਗਤ ਜ਼ਮੀਨਾਂ ਨਹੀਂ ਹੁੰਦੀਆਂ ਸਨ ਉਸ ਸਮੇਂ, ਆ ਝਾੜਾਂ ਹੀ ਸਨ, ਸਰਕੜੇ ਹੋਣੇ ਦੇ ਜੰਗਲ ਹੋਣੇ ਉਸ ਵਕਤ, ਕਿਉਂਕਿ ਇਹ ਕੋਈ ਇਹ ਨਹੀਂ ਉਦੋਂ ਹੈ ਸੀ ਅਸੀਂ, ਇਹਦੇ ਸਾਡੇ ਵੇਖ ਲਓ ਵੀ ਜਿਹੜੇ ਕੋਈ ਪੁਰਾਣੇ ਬਜ਼ੁਰਗ ਉਹਨਾਂ ਨੂੰ ਪਤਾ ਹੀ ਆ ਵੀ ਅੱਜ ਤੋਂ 20-30 ਸਾਲ ਪਿੱਛੇ ਜਦੋਂ ਕਿੱਦਾਂ ਦਾ ਸਮਾਨ ਕਿੱਦਾਂ ਦਾ ਹਿਸਾਬ ਸੀ, ਕਿੱਦਾਂ ਦੀਆਂ ਜ਼ਮੀਨਾਂ ਸਨ, ਪਿੱਛੇ ਦੀ ਪਿੱਛੇ ਜਾਂਦੇ ਜਾਓ। ਇਹ ਤਾਂ ਹੁਣ 18ਵੀਂ ਸਦੀ ਦੀ ਗੱਲ ਹੈ ਅਤੇ ਉਹ ਭਾਈ ਰਾਏ ਸਿੰਘ ਜਿਹੜਾ ਵਿਚਾਰਾ ਭੱਜ ਗਏ ਅਤੇ ਉਹ ਕੰਡਿਆਂ ਝਾੜੀਆਂ 'ਚ ਵੜ ਗਿਆ।
ਦੋਹਰਾ ਬਾਲਕ ਪੈਰਨ ਸੋ ਫੜੇ,
ਅਤੇ ਇਹ ਜਿਹੜਾ ਬਾਲਕ ਸੀ ਇਹ ਵਿਚਾਰਾ ਜਦੋਂ ਉੱਥੇ ਬੈਠਾ ਹੈ ਨਾ ਝਾੜੀਆਂ ਪਿੱਛੇ, ਇਹਨਾਂ ਦੁਸ਼ਟਾਂ ਨੇ ਵੇਖ ਲਿਆ, ਉਹ ਰੋਵੇ ਵਿਚਾਰਾ। ਇਹਨਾਂ ਨੂੰ ਕਿਸੇ ਦਇਆ ਆਉਣੀ, ਜਿਹੜੇ ਹੋਏ ਦੁਸ਼ਟ ਗਏ, ਜਿਹੜੇ ਪਾਪੀ ਲੋਕ ਹੁੰਦੇ ਉਹਨਾਂ ਨੂੰ ਕੀ ਪਤਾ ਛੋਟਾ ਵੱਡਾ ਕਿਹੜਾ ਹੈ, ਉਹਨਾਂ ਦਾ ਸੁਭਾਅ ਹੀ ਜਿਹਨਾਂ ਦਾ ਕਰੂਰ ਕੁੱਤਿਆਂ ਵਾਂਗ ਹੈ। ਇਹ ਘੋੜੇ ਭਜਾ ਕੇ ਉਹ ਝਾੜਾਂ ਵੱਲ ਰਾਏ ਸਿੰਘ ਉਹ ਗਏ ਅਤੇ ਉਹ ਘੋੜੇ ਨੂੰ ਤਾਂ ਉਹਦੇ ਲੱਤਾਂ ਦੀ ਚੁਕਾਉਂਦੇ ਹੈ ਅਤੇ ਪੌੜ ਮਾਰਨਾ ਚਾਹੁੰਦੇ ਹਨ ਉਹਦੇ
ਘੋੜੇ ਉੱਪਰ ਚੜ੍ਹਾਏ।
ਇਹਨਾਂ ਨੇ ਘੋੜੇ ਉਹਦੇ ਉੱਪਰ ਚੜ੍ਹਾਉਂਦੇ, ਉਹ ਜਦੋਂ ਲੱਤਾਂ ਜਿਹੀਆਂ ਮਾਰਨ ਘੋੜੇ ਅਤੇ ਉਹ ਵਿਚਾਰਾ ਛੋਟਾ ਨਾਲੇ ਰੋਵੇ ਨਾਲੇ ਉਹਦੇ ਪੈਰ ਫੜੇ ਘੋੜੇ ਦੇ,
ਗਿਰੇ ਉੱਠੇ ਨੱਠੇ ਲੁਕੇ।
ਅਤੇ ਵਿਚਾਰਾ ਕੀ ਕਰਦਾ ਹੈ, ਕਦੀ ਗਿਰ ਡਿੱਗ ਪੈਂਦਾ ਹੈ, ਕਦੀ ਉੱਠ ਪੈਂਦਾ ਹੈ, ਕਦੀ ਨੱਠਦਾ ਹੈ, ਕਦੀ ਜਿਹੜਾ ਨੱਠਿਆ ਨਹੀਂ ਜਾਂਦਾ। ਅਤੇ ਵਿਚਾਰਾ ਕਦੀ ਡਿੱਗਦਾ ਹੈ, ਕਦੀ ਉੱਠਦਾ ਹੈ, ਕਦੀ ਨੱਠਦਾ ਹੈ, ਕਦੀ ਲੁਕਦਾ ਹੈ, ਪਰ ਉਹਨੂੰ ਦੇਖ ਪਿਆ ਵੀ ਬਚਣਾ ਨਹੀਂ ਹੈ, ਹੁਣ ਕਿੱਥੇ ਭੱਜ ਸਕਦਾ
ਹਾਂ।
ਤਦੋਂ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ, ਖਾਲਸਾ ਜੀ ਮੇਰੇ ਪਿਤਾ ਦੇ ਉੱਪਰ, ਫਿਰ ਉਹ ਜੋ ਛੋਟੇ ਜਿਹੇ ਸਨ ਉਸ ਵਕਤ ਉਹ ਖੁਆਰੀ ਹੋ ਗਈ, ਜਿਹੜੀ ਰੱਬ ਦੀ ਹੋਣੀ ਸੀ ਉਹ ਹੋ ਗਈ, ਵਰਤ ਗਈ।
ਬਾਲਕ ਲਾਗੇ ਜਾਨ ਪਿਆਰੀ,
ਭਾਈ ਵੇਖ ਲਓ ਜਿਹੜਾ ਬੱਚਾ ਹੁੰਦਾ ਹੈ ਉਹਨੂੰ ਆਪਣੀ ਜਾਨ ਪਿਆਰੀ ਹੁੰਦੀ, ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਕੀ ਮੇਰਾ ਧਰਮ ਹੈ ਅਤੇ ਕੀ ਮੇਰਾ ਨੇਮ ਹੈ, ਉਹਨੂੰ ਕੀ ਪਤਾ ਵੀ ਮੈਂ ਕੀ ਕਰਨਾ, ਜੇ ਮੇਰਾ ਇਹ ਦੁਸ਼ਮਣ ਹੈ ਕਿ ਮੇਰਾ ਸੱਜਣ ਹੈ। ਉਹ ਬੱਚੇ ਨੂੰ ਵੀ ਜਾਣ ਹੀ ਪਿਆਰੀ ਹੁੰਦੀ ਹੈ।
ਜਬ ਘੋੜਨ ਕੀ ਫੇਟਨ ਗੇਰਾ,
ਜਦੋਂ ਘੋੜਿਆਂ ਦੀ ਫੇਟਾਂ ਦੀਆਂ ਮਾਰ ਕੇ ਉਹ ਪੌੜ ਜੇ ਮਾਰ ਕੇ ਵਿਚਾਰੇ ਨੂੰ ਸੁੱਟ ਦਿੱਤਾ ਹੈ।
ਗਰਦਨ ਪਰ ਮਾਰੀ ਸਮਸ਼ੇਰਾ,
ਇਹ ਮੁਗਲ ਕੇ ਫੌਜ ਜਿਹੜੀ ਇਕੱਠੀ ਹੋਈ ਸੀ ਇਹ ਨਹੀਂ ਵੇਖੜੋ ਵੇਖਿਆ ਵੀ ਛੋਟਾ ਹੈ, ਇਹੋ ਜਿਹਾ ਸੁਭਾਅ ਹੁੰਦਾ ਹੈ। ਜਿਹੜੇ ਹਲੂਣ ਹਰਾਮੀ ਗੁਨਹਿਗਾਰ ਬੇਗਾਨਾ ਅਲਬ ਮਤ, ਜਿਹੜੇ ਲੂਣ ਹਰਾਮੀ ਹੁੰਦੇ ਨਾ ਲੋਕ, ਗੁਨਹਿਗਾਰ ਅਤੇ ਬੇਗਾਨੇ ਹੁੰਦੇ ਥੋੜ੍ਹੀ ਮਤ ਵਾਲੇ, ਉਹਨਾਂ ਦਾ ਕੰਮ ਇਸ ਤਰ੍ਹਾਂ ਦਾ ਹੀ ਹੁੰਦਾ, ਉਹਨਾਂ ਨੇ ਛੋਟਾ ਨਹੀਂ ਕੋਈ ਵੇਖਣਾ ਹੁੰਦਾ ਵੀ ਛੋਟਾ ਹੈ ਕੋਈ ਵੱਡਾ ਹੈ, ਉਹਨਾਂ ਦਾ ਸੁਭਾਅ ਹੀ ਮਾੜਾ ਬਣਿਆ ਹੈ। ਇਹਨਾਂ ਨੇ ਵੇਖਿਆ ਨਹੀਂ ਹੈ ਅਤੇ ਉਹ ਜਿਹੜਾ ਛੋਟੇ ਜਿਹੇ ਬਾਲਕ ਦੇ ਗਰਦਨ ਦੇ ਉੱਪਰ ਜਿਹੜੀ ਤਲਵਾਰ ਉਹ ਵਗਾ ਮਾਰੀ ਹੈ ਜ਼ੋਰ ਨਾਲ,
ਗਰਦਨ ਕੱਟ ਕੇ ਕੰਢੀ ਰਹਾਈ,
ਐਸੀ ਤਲਵਾਰ ਮਾਰੀ ਹੈ ਰੋਂਦੇ ਰੋਂਦੇ ਵਿਚਾਰੇ ਦੇ ਉਹਦੀ ਧੌਣ ਕੱਟ ਕੇ ਰੱਖਦੀ, ਜਿਹੜੀ ਸਾਹ ਰੱਗ ਉਹੀ ਅੜੀ ਰਹਿ ਗਈ ਹੈ।
ਗੱਲ ਪਰ ਦੂਜੀ ਫੇਰ ਚਲਾਈ,
ਫਿਰ ਉਹਦੀ ਜੇ ਉੱਥੇ ਖੂਨ ਦੀਆਂ ਸਾਹ ਸੰਗਤ ਜੀ ਜਿਹੜੀਆਂ ਹੈ, ਖੂਨ ਇੰਨਾ ਖਿਲਰ ਗਿਆ ਵੀ ਘੱਟਾ ਮਿੱਟੀ ਇੱਕ ਹੀ ਹੋ ਗਿਆ, ਅਤੇ ਉਹਦੀ ਧੌਣ ਦੇ ਪਹਿਲਾਂ ਸ੍ਰੀ ਸਾਹਿਬ ਮਾਰ ਤਲਵਾਰ, ਫਿਰ ਦੂਜੀ ਜਿਹੜੀ ਤਲਵਾਰ ਹੈ ਉਹਦੇ ਗਲ ਪਰ ਫਿਰ ਝਾੜ ਦਿੱਤੀ ਹੈ।
ਕੱਟ ਗਈ ਹੰਤਰੀ ਮੋਢੇ ਤਾਈ,
ਐਸੀ ਉਹ ਤਲਵਾਰ ਝਾੜੀ ਹੈ ਗਲ ਵਿੱਚ ਦੀ ਲੰਘਦੀ ਹੋਈ ਦਾ ਮੋਢਾ ਝਾੜ ਕੇ ਲੈ ਗਈ ਹੈ, ਹੰਸਰੀ ਜਿਹੜੀ ਉਹ ਵੱਢ ਦਿੱਤੀ ਹੈ। ਹੰਸਰੀ ਕੀ ਹੁੰਦੀ ਆ, ਗਲ ਤੋਂ ਉੱਪਰ, ਗਲ ਤੋਂ ਥੱਲੇ ਅਤੇ ਛਾਤੀ ਤੋਂ ਉੱਪਰ, ਆ ਜਿਹੜਾ ਸਾਡੇ ਜਿੱਥੋਂ ਗਲ ਸ਼ੁਰੂ ਹੁੰਦਾ ਨਾ ਹੱਡੀ ਸਖਤ ਜੀ ਹੁੰਦੀ ਆ ਹੁੱਡ ਜੀ ਵਾਂਗ ਮੋਢੇ ਦੇ ਨਾਲ, ਇੱਥੇ ਐਸੀ ਤਲਵਾਰ ਮਾਰੀ ਹੈ ਵੀ ਉਹਦੀ ਹੰਸਾਲੀ ਵੱਢ ਕੇ ਲੈ ਗਈ ਹੈ।
ਤੀਜੀ ਸਿਰ ਪਰ ਫੇਰ ਲਗਾਈ,
ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਨੂੰ ਮਾਰ ਦੀ, ਤੀਜੀ ਜਿਹੜਾ ਵਾਰ ਹੈ ਉਹਦੇ ਸਿਰ ਤੇ ਮਾਰ ਕੇ ਲੰਘ ਗਿਆ ਹੈ ਪਾਰ ਦੀ।
ਘਾਟ ਮੋਢੇ ਤੇ ਜਿਵੇਂ ਧਸਾਈ,
ਐਸੀ ਮਾਰੀ ਹੈ ਮੋਢੇ ਦੇ ਉੱਪਰ ਉਹ ਸਿਰ ਦੇ ਉੱਪਰ ਉਹ ਜਿਹੜੀ ਤਲਵਾਰ ਵੱਜ ਕੇ ਅਤੇ ਉਹ ਜ਼ਮੀਨ ਦੇ ਵਿੱਚ ਧੱਸ ਗਿਆ, ਤਾਂ ਪਿਪਲਾ ਅਗਲੋਂ ਅੱਗੋਂ ਜਿਹੜਾ ਤਿੱਖੀ ਜਿਹੀ ਨੋਕ ਹੁੰਦੀ ਹੈ। ਇਸ ਤਰ੍ਹਾਂ ਉਹ ਜਿਹੜਾ ਰੱਬ ਹੈ ਨਾ ਮਾਲਕ, ਉਹ ਬੜਾ ਦਿਆਲੂ ਕਿਰਪਾਲੂ ਹੈ, ਉਹ ਜਿਹਨੂੰ ਰੱਖਣਾ ਤੂੰ ਰੱਖ ਹੀ ਲੈਂਦਾ ਹੈ। ਕਹਿੰਦੇ ਇਸ ਤਰ੍ਹਾਂ ਉਹਨਾਂ ਨੇ ਪੂਰਾ ਆਪਣੇ ਵੱਲੋਂ ਮਾਰ ਦਿੱਤਾ, ਇਹ ਜੀ ਸਾਹ ਰੱਗ ਸੀ ਨਾ ਅੜੀ ਉਹ ਬਚ, ਉਹਦੇ ਕਰਕੇ ਉਹ ਸਾਹ ਰੱਗ ਰਹਿ ਗਈ। ਉਹਨਾਂ ਜਾਣਾ ਵੀ ਬਾਲਕ ਦੇ ਮਰ ਗਿਆ ਹੈ, ਵੀ ਆਹ ਖੂਨ ਹੀ ਖੂਨ ਦੀਆਂ ਜਿਹੜੀਆਂ ਪਿਚਕਾਰੀਆਂ ਵੱਜ ਗਈਆਂ ਹੈ, ਜਿਹਦੇ ਸਿਰ 'ਚ ਮਾਰ ਦਿੱਤੀ, ਮੋਢੇ 'ਤੇ ਮਾਰ ਦਿੱਤੀ, ਗਲ 'ਤੇ ਮਾਰ ਦਿੱਤੀ, ਭਾਈ ਰਾਜ ਸਿੰਘ ਛੋਟਾ ਦੇ ਕੇ ਹੈ ਸੀ ਅਤੇ ਖੂਨ ਹੀ ਖੂਨ ਉੱਤੇ ਹੋ ਗਿਆ। ਇਹਨਾਂ ਜਾਣਿਆ ਬਾਲਕ ਮਰ ਗਿਆ ਹੈ, ਪਰ ਜਿਸ ਨੂੰ ਰੱਖੇ ਰੱਬ ਉਹਨੂੰ ਕੌਣ ਮਾਰੇ, ਜਿਸ ਨੂੰ ਰੱਖੇ ਰੱਬ ਉਹਨੂੰ ਮਾਰੇ ਕੌਣ, ਉਹਨੂੰ ਕੌਣ ਮਾਰ ਸਕਦਾ ਜਿਹਨੂੰ ਮਾਲਕ ਰੱਖਣਾ ਹੋਵੇ? ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ? ਇਹ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਤੂੰ ਰਖਵਾਲਾ, ਉਹਨੂੰ ਕੌਣ ਮਾਰ ਸਕਦਾ ਹੈ? ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਸ਼ੰਦਗੀ? ਉਹਨੂੰ ਕਿਸੇ ਦਾ ਕੀ ਡਰ, ਤੈਨੂੰ ਕੀ ਮਥਾਜਗੀ ਜਿਹਦੇ ਵੱਲ ਤੂੰ ਹੈ? ਉਹਨੂੰ ਮਾਰਨ ਵਾਲੇ ਮਰ ਜਾਣਗੇ ਪਰ ਉਹ ਨਹੀਂ ਕਦੀ ਮਰ ਸਕਦਾ ਹੈ। ਇਸ ਤਰ੍ਹਾਂ ਜਿਵੇਂ ਗੁਰਬਾਣੀ ਦਾ ਬਚਨ ਹੋਰ ਵੀ ਕਈ ਹਨ, ਜਾਂ ਤੂੰ ਮੇਰੇ ਵੱਲ ਦਾ ਕਿਆ ਮੋਸ਼ੰਦਾ, ਹੇ ਮਾਲਕ ਜੇ ਤੂੰ ਮੇਰੇ ਵੱਲ ਹੈ ਤਾਂ ਮੈਨੂੰ ਕਾਹਦੀ ਮਥਾਜਗੀ, ਕਿਸੇ ਦੀ ਕੀ ਮੈਨੂੰ ਡਰ ਹੈ, ਕਿਸੇ ਦਾ ਕੀ ਮੈਂ ਲੈਣਾ ਹੈ ਕਿਸੇ ਨੂੰ, ਸਭ ਕੁਝ ਤੂੰ ਦੇ ਦੇਣਾ ਹੈ। ਇਸ ਤਰ੍ਹਾਂ ਇਹਨਾਂ ਕੀ ਕੀਤਾ, ਆਪਣੇ ਨੂੰ ਮਾਰ ਦਿੱਤਾ ਉਹਨੂੰ, ਪਰ ਉਹਨੂੰ ਮਾਰ ਨਹੀਂ ਸਕੇ, ਕਿਉਂਕਿ ਆਮ ਜੇ ਸਿਆਣੇ ਦੇ ਬਚਨ ਹੈ ਵੀ ਜਿਸ ਨੂੰ ਰੱਖੇ ਰੱਬ ਉਹਨੂੰ ਮਾਰੇ ਕੌਣ, ਪਰ ਉਹਨੂੰ ਮਾਰ ਨਹੀਂ ਸਕਦਾ। ਇਹਦਾ ਅਰਥ ਕੀ ਹੈ ਅਸਲ ਵਿੱਚ, ਵੀ ਰੱਬ ਨੇ ਰੱਖਣਾ ਕਿਹਨੂੰ ਹੈ? ਜਿਹੜੇ ਰੱਬ ਨੂੰ ਮੰਨਦੇ ਹੈ, ਜਿਹੜਾ ਹੁਣ ਆਕੜਿਆ ਹੰਕਾਰਿਆ ਰੱਬ ਨੂੰ ਮੰਨਦਾ ਹੀ ਨਹੀਂ ਹੈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਦਰੀ ਨਹੀਂ ਹੈ, ਜਿਹਨੂੰ ਗੁਰੂ ਘਰ ਦੀ ਕਦਰੀ ਨਹੀਂ ਹੈ, ਜਿਹਨੂੰ ਗੁਰੂ ਦੇ ਸਿੱਖਾਂ ਭਗਤਾਂ ਦੀ ਕਦਰ ਨਹੀਂ, ਤਾਂ ਉਹਨੂੰ ਰੱਬ ਨੇ ਕਿੱਥੇ ਰੱਖਣਾ ਹੈ? ਉਹਦਾ ਤਾਂ ਡਿੰਗ 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 ਕੇ ਉਹਨੇ ਇੱਥੋਂ ਜਾਣਾ ਹੈ, ਅੱਗੇ ਵੀ ਨਿਡਿੰਗਣਾ ਹੈ। ਰੱਬ ਉਹਨੂੰ ਰੱਖਦਾ ਹੈ ਜਿਹੜੇ ਰੱਬ ਨੂੰ ਮੰਨਦੇ ਹੈ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਇਸੇ ਤਰ੍ਹਾਂ ਭਾਈ ਰਾਜ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ, ਪਰ ਉਹ ਮਰਿਆ ਨਹੀਂ ਰੱਬ ਦੀ ਮਿਹਰ ਨਾਲ। ਇਸ ਤਰ੍ਹਾਂ ਧੂੜ ਦੇ ਨਾਲ ਲਪੇਟਿਆ ਗਿਆ, ਖੂਨ ਮਿੱਟੀ ਇੱਕ ਬਰਾਬਰ ਹੋ ਗਿਆ, ਤੇ ਵਿਚਾਰਾ ਉਹ ਧਰਤੀ ਤੇ ਪਿਆ ਹੈ, ਸਾਹ ਥੋੜਾ ਥੋੜਾ ਲੈ ਰਿਹਾ ਹੈ। ਉਹ ਆਪਣੀ ਵੱਲੋਂ ਉਹਨੂੰ ਮਾਰ ਕੇ, ਤੋਂ ਸਿੰਘਾਂ ਨੂੰ ਜਿਹੜੇ ਭਾਈ ਨੱਥੇ ਕਹਿ ਰਹੇ ਹੋਣੇ, ਉਹਨਾਂ ਨੂੰ ਮਾਰ ਕੇ ਕੁੱਟ ਕੇ ਇਹਦੇ ਬਾਲਕ ਦੇ ਸਮੇਤ ਉਹ ਤੇ ਚਲ ਗਏ।
ਜੀਵਤ ਜਾਣੇ ਹੁਣ
ਨਾਹੀ, ਕਹਿੰਦੇ ਨੇ ਮਰ ਗਿਆ ਹੈ, ਕਿੱਥੇ ਹੁਣ ਜਿੰਦਾ ਰਹਿਣਾ ਹੈ? ਇੰਨੇ ਚਿਰ ਨੂੰ ਇੱਕ ਮਾਈ ਸੀ, ਉਹ ਕੰਬੋ ਪਿੰਡ ਦੀ, ਉਹ ਸਾਗ ਵੇਚਦੀ ਹੁੰਦੀ ਸੀ ਉਸ ਵਕਤ ਤਲਾਈ ਦਾ, ਅਤੇ ਉਹ ਸਾਗ ਦਾ ਕੰਮ ਸੀ ਆਪਣੇ ਪਿੰਡ ਤੋਂ ਦੂਜੇ ਪਿੰਡ ਵੇਚਣਾ, ਅਤੇ ਜਦੋਂ ਸਾਗ ਵੇਚਣ ਗਈ ਹੈ, ਜਦੋਂ ਚੱਲ ਕੇ ਆਈ ਉਹਨੇ ਕੀ ਵੇਖਿਆ ਹੈ, ਉਹਦੇ ਸਾਗ ਵੇਚਦੀ ਜਾ ਰਹੀ ਸੀ, ਇੱਧਰੋਂ ਇਹ ਜੰਗ ਹੋਇਆ ਸੀ, ਅਤੇ ਜਿਹੜੇ ਉਹਦੇ ਭਾਈ ਨੱਥੇ ਖੈਰ ਨਾਲ ਸਨ ਨਾ, ਉਹਦਾ ਪੁੱਤਰ, ਉਹਦਾ ਭਾਣਜਾ, ਇਹਨਾਂ ਨੇ ਵੀ ਵੀਹਾਂ ਜਣੇ ਨੇ ਇੱਕ ਜਣੇ ਝਟਕਾਇਆ, ਇੱਕ ਜਣੇ ਨੇ ਜਿਹੜੇ ਦਲੰਗੜ ਇਕੱਠੇ ਹੋ ਕੇ ਆਏ ਸੀ, ਅਤੇ ਇੱਧਰੋਂ ਜਿਹੜੀ ਫੌਜ ਆਈ ਸੀ, ਉਹ ਲਾਸ਼ਾਂ ਕਿੰਨੀਆਂ ਪਈਆਂ, ਉਹਨੇ ਵੇਖਿਆ ਵੀ ਇੱਥੇ ਜੰਗ ਹੋਈ ਹੈ। ਜਦੋਂ ਨੇੜੇ ਆ ਕੇ ਵੇਖਿਆ ਤਾਂ ਗਾਂਹ ਤੁਰਦੀ ਨੇ ਵੇਖਿਆ, ਪਹਿਲਾਂ ਤਾਂ ਹਬੱਕਾ ਨਿਕਲ ਗਿਆ, ਗਾਂਹ ਅੱਗੇ ਵੇਖਿਆ ਤਾਂ ਛੋਟਾ ਜਿਹਾ ਬੱਚਾ ਜਿਹੜਾ ਵਿਚਾਰਾ ਝਾੜੀਆਂ 'ਚ ਪਿਆ ਅਤੇ ਧੂੜ ਮਿੱਟੀ ਨਾਲ ਮਿਲਿਆ ਹੋਇਆ, ਅਤੇ ਇਹ ਥੋੜ੍ਹਾ ਥੋੜ੍ਹਾ ਸਾਹ ਲੈ ਰਿਹਾ ਹੈ, ਉਸ ਥਾਂ ਆ ਪਹੁੰਚੀ ਹੈ। ਇਹ ਮਾਲਣ ਜਿਹੜੀ ਇਹ ਸਾਗ ਵੇਚਣ ਵਾਲੀ ਨੇ ਸੋਚਿਆ ਵੀ ਇਹ ਬਾਲਕ ਦੇ ਲਈ ਸਾਹ ਲੈ ਰਿਹਾ, ਇਹ ਜਿੰਦਾ ਹੈ। ਉਹਨੇ ਇਹਨੂੰ ਚੁੱਕ ਕਰਕੇ ਆਪਣੀ ਟੋਕਰੀ ਦੇ ਵਿੱਚ, ਸਾਗ ਵੇਚਣ ਵਾਲੀ ਸੀ, ਵੇਚ ਕੇ ਆਈ ਸੀ, ਖਾਲੀ ਸੀ ਟੋਕਰੀ, ਉਹਦੇ ਵਿੱਚ ਹੀ ਉਹਨੇ ਵਿਚਾਰੀ ਨੇ ਕੱਪੜੇ ਜਿਹੇ ਲੇਟ ਕੇ ਰੱਖ ਲਿਆ ਹੈ। ਇਸ ਤਰ੍ਹਾਂ ਇੱਥੇ ਕਵੀ ਜੀ ਨੇ ਲਿਖਿਆ ਵੀ ਪਿਤਾ ਹਮਾਰੇ ਖਾ ਕਾ ਥਾ ਭਾਈ। ਜੇ ਇਹਨਾਂ ਦੇ ਪਿਤਾ ਵੱਲ ਵੇਖੀਏ ਤਾਂ ਭਾਈ ਰਾਜ ਸਿੰਘ ਦੇ ਭਰਾ ਬਣਦੇ ਹੈ। ਅਸਲ ਰੂਪ ਵਿੱਚ ਜਿਹੜੀ ਹੈ ਗੱਲ ਉਹ ਇਸ ਤਰ੍ਹਾਂ ਹੈ ਵੀ ਪਿਤਾ ਕਹੀਏ ਭਾਈ ਮਹਿਤਾਬ ਸਿੰਘ, ਵੀ ਕਵੀ ਜੀ ਇੱਥੇ ਕਹਿੰਦੇ ਵੀ ਸਾਡੇ ਦਾਦੇ ਦਾ ਮਤਲਬ ਇੱਕ ਭਰਾ ਹੈ ਸੀ। ਸੁਣ ਰੁਡਿਆਲੇ ਮੈਂ ਲੈ ਆਈ, ਉਹਨੂੰ ਪਤਾ ਲੱਗਾ ਵੀ ਆ ਰੁਡਿਆਲੇ ਪਿੰਡ ਦੇ ਵਿੱਚ ਇਹ ਬਾਲਕ ਦਾ ਜਿਹੜਾ ਹੈ ਉਹ ਤਾਇਆ ਰਹਿੰਦਾ ਹੈ, ਕਿਉਂਕਿ ਭਾਈ ਮਹਿਤਾਬ ਸਿੰਘ ਪਿਓ ਲੱਗੇ ਭਾਈ ਰਾਜ ਸਿੰਘ ਦੇ, ਜਿਹੜੇ ਉਹਨਾਂ ਦਾ ਭਰਾ ਹੈ ਉਹ ਤਾਏ ਲੱਗਣਾ ਨਾ, ਤਾਂ ਉਹਨਾਂ ਸੋਚਿਆ ਵੱਡਾ ਸੀ, ਉਹਨੇ ਸੋਚਿਆ ਵੀ ਇਹਦੀ ਰੁਡਿਆਲੇ ਪਿੰਡ ਦੇ ਵਿੱਚ ਮਹਿਤਾਬ ਸਿੰਘ ਦਾ ਕੋਈ ਭਰਾ ਰਹਿੰਦਾ ਹੈ, ਆ ਰੁਡਿਆਲਾ ਪਿੰਡ ਇੱਥੇ ਆਪਣਾ ਪੈਂਦਾ ਹੈ, ਉਂਝ ਕਹਿੰਦੇ ਦੋ ਰੁਡਿਆਲੇ ਹੈ, ਪਰ ਜਿਹੜਾ ਉਸ ਹਿਸਾਬ ਦੇ ਨਾਲ ਕਥਾ ਦੇ ਹਿਸਾਬ ਦੇ ਨਾਲ ਐਡੀ, ਕਿਉਂਕਿ ਬੱਚੇ ਨੂੰ ਹੁਣ ਇੰਨੀ ਸੱਟ ਇੰਨੀ ਲੱਗੀ ਅਤੇ ਇੰਨੀ ਦੂਰ ਕਿੱਥੇ ਜਾਣਾ ਸੀ, ਇਹ ਰੁਡਿਆਲਾ ਪਿੰਡ ਜਿਹੜਾ ਹਵਾਈ ਅੱਡੇ ਦੇ ਪਿਛਲੇ ਬੰਨੇ ਜਾਂ ਕੰਬੋ ਤੋਂ ਗਾਂਹ ਨੂੰ ਜਾ ਕੇ ਉੱਥੋਂ ਦੀ ਇਹ ਗੱਲ ਹੈ। और ढियाले पिंड दे विच लै के आ गई है।
जखम सवाए सुखमोची
आन, जो उत्थे खड़िया वो ताई ने वेख्या भी ओह इहदे साडा ही बच्चा है, इहदे दी की हालत हुई है। उस वक्त सासन जी डॉक्टर दे कोई ना है सी, ते मोची नूं सद्या जिहड़ा जुत्तियां सींदा है, मोची नूं सद के ते उहदे विचारे जिहड़े जखम है गल दा मोढे दा सिर दा ਇਹ ਸਾਰੇ ਸਮਾਏ ਹਨ।
ਇਸ ਬਿਦ ਹਮ ਬਿਦ ਬਚੇ ਪ੍ਰਾਨ।
ਕਵੀ ਜੀ ਕਹਿੰਦੇ ਹੈ ਖਾਲਸਾ ਜੀ, ਉਹ ਗੁਰੂ ਜੋ ਪਰਮੇਸ਼ਰ ਮਾਲਕ ਬੜਾ ਹੈ, ਜੋ ਨਾਥ ਨਾਥਾ ਬਾਣ ਧੁਰਾਂ ਦੀ, ਜਿਹੜਾ ਜਿਹਨਾਂ ਦਾ ਜਤੀਮਾਂ ਦਾ ਜਿਹਨਾਂ ਦਾ ਕੋਈ ਮਾਲਕ ਨਹੀਂ ਹੈ, ਜਿਹਨਾਂ ਦਾ ਕੋਈ ਆਸਰਾ ਨਹੀਂ ਰਹਿ ਜਾਂਦਾ, ਉਹ ਬਾਣ ਉਹਨਾਂ ਦੀ ਉਹ ਪਰਮੇਸ਼ਰ ਦੀ ਆਦਤ ਹੈ ਵੀ ਉਹ ਰੱਖਦਾ ਹੈ ਉਹਨਾਂ ਦੀ। ਉਹ ਮਾਲਕ ਨੇ ਮਿਹਰ ਕੀਤੀ ਇਸ ਤਰ੍ਹਾਂ ਦੇ ਨਾਲ ਮੇਰੇ ਪਿਤਾ ਜੀ ਦੇ ਪ੍ਰਾਣ ਬਚੇ।
ਐਸੀ ਬਿਦ ਸਾਖੀ ਯਹ ਭਈ,
ਇਸ ਤਰ੍ਹਾਂ ਦੇ ਨਾਲ ਜਿਹੜੀ ਸਾਖੀ ਹੈ ਨਾ, ਇਹ ਜਿਹੜੀ ਗਵਾਹੀ ਹੈ, ਇਸ ਤਰ੍ਹਾਂ ਹੋਈ।
ਗੁਰ ਕਿਰਪਾ ਤੇ ਪੂਰਨ ਭਈ,
ਇਹ ਜਿਹੜੀ ਸਾਖੀ ਹੈ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਨਾਲ ਪੂਰੀ ਹੋਈ, ਜੋ ਮੈਂ ਆਪ ਜੀ ਨੂੰ ਸੁਣਾਈ ਹੈ। ਕਿਉਂ ਗੁਰੂ ਦੀ ਕਿਰਪਾ ਨਾਲ ਪੂਰੀ ਹੋਈ ਹੈ? ਵੀ ਜੇ ਭਾਈ ਰਾਏ ਸਿੰਘ ਹੀ ਨਾ ਰਹਿੰਦੇ, ਉਸ ਵਕਤ ਚੜ੍ਹਾਈ ਕਰ ਜਾਂਦੇ ਤਾਂ ਭਾਈ ਰਤਨ ਸਿੰਘ ਭੰਗੂ ਜੀ ਕਿੱਥੋਂ ਹੁੰਦੇ? ਭਾਈ ਰਤਨ ਸਿੰਘ ਭੰਗੂ ਜੀ ਨਾ ਹੁੰਦੇ ਤਾਂ ਜਿਹੜਾ ਪੰਥ ਪ੍ਰਕਾਸ਼ ਆ ਗ੍ਰੰਥ ਆਪਾਂ ਪੜ੍ਹ ਰਹੇ ਹਾਂ ਤਾਂ ਇਹ ਕਿਹਨੇ ਲਿਖਣਾ ਸੀ? ਭਾਵੇਂ ਕਿ ਗਿਆਨੀ ਗਿਆਨ ਸਿੰਘ ਜੀ ਨੇ ਵਿਤਵਾ ਲਿਖ ਲਿਖੀ ਹੋਈ ਹੈ ਇਹ, ਪਰ ਪੁਰਾਤਨ ਮੰਨਿਆ ਜਾਂਦਾ ਹੈ ਭਾਈ ਪੁਰਾਤਨ ਪ੍ਰਾਚੀਨ ਪੰਥ ਪ੍ਰਕਾਸ਼ ਇਹ ਉਹ ਗ੍ਰੰਥ ਹੈ ਜਿਹਦਾ, ਕਿਉਂਕਿ ਭਾਈ ਰਤਨ ਸਿੰਘ ਭੰਗੂ ਜੀ ਸ਼ਹੀਦਾਂ ਦੇ ਪਰਿਵਾਰ ਵਿੱਚੋਂ ਅਤੇ ਵੱਡਿਆਂ ਵਡੇਰਿਆਂ ਤੋਂ ਸੁਣੀਆਂ ਸਾਖੀਆਂ ਲਿਖੀਆਂ ਹੋਈਆਂ, ਜਿਹਦੇ ਵਿੱਚ ਬਹੁਤ ਆ ਕੋਈ ਮਿਲਾਵਟ ਬਿਲਕੁਲ ਨਹੀਂ ਹੈ, ਸੱਚ ਜ਼ਿਆਦਾ ਹੈ, ਨਹੀਂ ਤਾਂ ਕੁਝ ਅਲੰਕਾਰ ਬੰਨੇ ਜਾਂਦੇ ਦੂਜੀ ਕਥਾਵਾਂ ਦੇ ਵਿੱਚ। ਇਸ ਤਰ੍ਹਾਂ ਇਹ ਬੜਾ ਪ੍ਰਮਾਣਿਕ ਗ੍ਰੰਥ ਹੈ। ਢਾਡੀ ਵਾਰਾਂ ਜਦੋਂ ਗਾਉਂਦੇ ਤਾਂ ਬਹੁਤਾ ਇਹਦੇ ਵਿੱਚੋਂ ਇਤਿਹਾਸ ਸੁਣਾਉਂਦੇ ਹਨ। ਅਤੇ ਇਸ ਤਰ੍ਹਾਂ ਕਵੀ ਜੀ ਕਹਿੰਦੇ ਵੀ ਗੁਰੂ ਦੀ ਕਿਰਪਾ ਨਾਲ ਇਹ ਸਾਖੀ ਪੂਰੀ ਹੋਈ, ਕਿਉਂਕਿ ਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਰਾਏ ਸਿੰਘ ਜੀ ਨੂੰ ਰੱਖਿਆ। ਭਾਈ ਰਾਏ ਸਿੰਘ ਜੀ ਦਾ ਸ਼ਾਦੀ ਹੋਈ, ਫਿਰ ਉਹਨਾਂ ਦੇ ਘਰ ਇਹ ਭਾਈ ਰਤਨ ਸਿੰਘ ਭੰਗੂ ਜੀ ਹੋਏ, ਅਤੇ ਫਿਰ ਜਿਹਦੇ ਕਰਕੇ ਇਤਿਹਾਸ ਲਿਖਿਆ। ਹੁਣ ਇਸ ਵਕਤ ਜਿਹੜੀ ਇਹਨਾਂ ਦੀ ਅੰਸ਼ ਬੰਸ ਹੈ ਭਾਈ ਰਤਨ ਸਿੰਘ ਭੰਗੂ ਜੀ ਉਹਨਾਂ ਦੀ ਹੈ ਤਾਂ ਮੀਰਾਂਕੋਟ ਦੇ ਆਪਣੇ ਨੇੜੇ ਦੇ, ਪਰ ਇਹ ਰਹਿੰਦੇ ਹੁਣ ਉਸ ਵਕਤ ਇਹਨਾਂ ਜਿਹੜੀ ਅੰਸ਼ ਬੰਸ ਵੱਸਦੀ ਆ ਰਹੀ ਹੈ ਉਹ ਜੋ ਝੜੀ ਭੜੀ ਪਿੰਡ ਹੈ ਲੁਧਿਆਣੇ ਦੇ ਵਿੱਚ ਖੰਨੇ ਦੇ ਡੇਸ਼ਿਆਂ ਤੋਂ ਥੋੜ੍ਹੇ ਕਿਲੋਮੀਟਰ ਦੂਰ ਹੈ, 2-4 ਕਿਲੋਮੀਟਰ ਹੀ, ਉੱਥੇ ਇਹਨਾਂ ਦੀ ਅੰਸ਼ ਬੰਸ ਵੱਸਦੀ ਹੈ। ਇਹਨਾਂ ਦੇ ਨਾਨਾ ਜੀ ਨੇ ਇਹਨਾਂ ਨੂੰ ਉੱਥੇ ਜਿਹੜਾ ਹੈ ਆਪਣੀ ਲੜਕੀ ਦੀ ਸ਼ਾਦੀ ਕੀਤੀ ਭਾਈ ਰਾਏ ਸਿੰਘ ਨਾਲ, ਅਤੇ ਉੱਥੇ ਜਿਹੜਾ ਉਹ ਪਿੰਡ ਦਿੱਤੇ ਸੀ ਜਿਹਦੇ ਕਰਕੇ ਉਹ ਉੱਥੇ ਜਾ ਕੇ ਵੱਸਣ ਲੱਗੇ। ਸ਼੍ਰੀ ਹਰਗੋਬਿੰਦਪੁਰ ਦੇ ਖੰਨੇ ਦੇ ਨੇੜੇ ਹੀ ਹੈ ਇਹ ਝੜੀ ਭੜੇ ਪਿੰਡ ਲੁਧਿਆਣੇ ਵਿੱਚ, ਇਸ ਤਰ੍ਹਾਂ ਉੱਥੇ ਵੱਸਦੇ ਹਨ। ਸੋ ਸਾਧ ਸੰਗਤ ਜੀ ਇਹ ਉਹ ਗੁਰੂ ਕੇ ਸਿੱਖ ਹਨ ਜਿਨ੍ਹਾਂ ਨੇ ਪੰਥ ਵਾਸਤੇ ਸ਼ਹੀਦੀਆਂ ਦਿੱਤੀਆਂ, ਕਿਉਂਕਿ ਭਾਈ ਮਹਿਤਾਬ ਸਿੰਘ ਨੇ ਗੁਰੂ ਘਰ ਦੀ ਬਦਵੀ ਨਾ ਹੁੰਦੀ ਵੀ ਬਦਵੀ ਹੋ ਰਹੀ ਹੈ ਤਾਂ ਮਸੇ ਲੰਗਰ ਦਾ ਸਿਰ ਵੱਢਿਆ, ਜਿਹਦੇ ਕਰਕੇ ਉਹ ਪਰਿਵਾਰ ਵਿੱਚ ਮੁਸੀਬਤ ਆਈ ਅਤੇ ਐਸਾ ਸਮਾਂ ਵੇਖਣਾ ਪਿਆ। ਅਤੇ ਉਸ ਭਾਈ ਸਾਹਿਬ ਜੀ ਨੇ ਗ੍ਰੰਥ ਲਿਖਿਆ ਹੈ, ਵੇਖ ਲਓ ਕਿੰਨੀਆਂ ਸਿੰਘਾਂ ਨੇ ਸ਼ਹੀਦੀਆਂ ਕੀਤੀਆਂ ਉਸ ਵਕਤ, ਕਿੰਨੇ ਜ਼ਫਰ ਜਾਲੇ, ਅਤੇ ਸਾਡੇ ਕੋਈ ਸਿਰ 'ਤੇ ਜੂ ਨਹੀਂ ਸਰਕਦੀ ਹੈ, ਸਾਨੂੰ ਨਾ ਸੁਣਦਾ ਜੀ ਕਰਦਾ ਹੈ, ਨਾ ਅਸੀਂ ਮੰਨਦੇ ਅਸੀਂ ਬਿਲਕੁਲ ਨਹੀਂ ਹਾਂ, ਕਿਉਂਕਿ ਅਸੀਂ ਲੋਕ ਉਸ ਚੀਜ਼ ਦੇ ਗਾਹਕ ਨਹੀਂ ਹਾਂ। ਜਿਵੇਂ ਉਹ ਸਿਆਣੇ ਦਾ ਕਥਨ ਹੈ, ਇਹ ਨਹੀਂ ਕਿ ਆਪ ਜੀ ਨੂੰ ਕਹਿ ਰਹੇ ਹਾਂ, ਪਰ ਉਹ ਇੱਕ ਵਿਦਵਤਾ ਤੌਰ 'ਤੇ ਸਿਆਣਾ ਦੇ ਵੀ ਕਥਨ ਹੈ, ਸਾਧ ਸੰਗਤ ਜੀ ਦੇ ਵਿੱਚ ਸਾਰੇ ਆ ਜਾਂਦੇ, ਆਂਦੇ ਗਧੇ ਨੂੰ ਮਿਸ਼ਰੀ ਅਤੇ ਬਾਂਦਰ ਨੂੰ ਘਿਓ, ਕੁੱਤੇ ਨੂੰ ਖੀਰ, ਆਂਦੇ ਕਿਸੇ ਕੰਮ ਨਹੀਂ ਹੈ। ਖੋਤੇ ਨੂੰ ਮਿਸ਼ਰੀ ਖਵਾ ਦਿਓ, ਖੋਤੇ ਦੀ ਮੌਤ ਹੋ ਜਾਂਦੀ ਹੈ, ਬਾਂਦਰ ਨੂੰ ਘਿਓ ਖਵਾ ਦਿਓ ਦੀ ਮੌਤ ਹੋ ਜਾਂਦੀ ਹੈ, ਕੁੱਤੇ ਨੂੰ ਖੀਰ ਖਵਾ ਦਿਓ ਖੁਰਕ ਪੈ ਦਿੰਦੇ ਵੀ ਮਰ ਜਾਂਦਾ ਹੈ, ਕਿਉਂਕਿ ਕਦਰ ਨਹੀਂ ਹੈ। ਉਹ ਹੈ ਮਿਸ਼ਰੀ, ਉਹ ਮਿਸ਼ਰੀ ਉਹੀ ਹੈ, ਮਿਸ਼ਰੀ ਖਾਂਦਾ ਮਨੁੱਖ ਉਹ ਅੰਮ੍ਰਿਤ ਹੈ, ਖੋਤਾ ਖਾਂਦਾ ਤਾਂ ਉਹ ਮਰ ਜਾਂਦਾ ਹੈ, ਬਾਂਦਰ ਘਿਓ ਖਾਂਦਾ ਮਰ ਜਾਂਦਾ ਹੈ, ਬੰਦੇ ਵਾਸਤੇ ਅੰਮ੍ਰਿਤ ਹੈ, ਉਹ ਖੀਰ ਬ੍ਰਾਹਮਣਾਂ ਵਾਸਤੇ ਅੰਮ੍ਰਿਤ ਹੈ, ਕੁੱਤੇ ਖਾਂਦੇ ਤਾਂ ਖੁਰਕ ਪੈ ਕੇ ਮਰ ਜਾਂਦੇ ਹੈ, ਸਾਰ ਨਹੀਂ ਹੈ ਗੱਲ ਕੀ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਦੀ ਮਿਹਰ ਨਾਲ ਜਿਨ੍ਹਾਂ ਸਿੰਘਾਂ ਨੇ ਸ਼ਹੀਦੀਆਂ ਕੀਤੀਆਂ ਹੈ ਉਹਨਾਂ ਦੇ ਬਚਨ ਬਿਲਾਸ ਸੁਣਨੇ, ਇਹਦੇ ਬੜੀ ਕਮਾਈ ਹੋਵੇ, ਗੁਰੂ ਨਾਲ ਪ੍ਰੇਮ ਹੋਵੇ, ਅਤੇ ਚੀਜ਼ਾਂ ਭਾਗਾਂ ਨਾਲ ਮਿਲਦੀਆਂ ਹਨ, ਬਿਨ ਭਾਗਾਂ ਗੁਰੂ ਦੀ ਸਾਧ ਸੰਗਤ ਨਹੀਂ ਲੱਭਦੀ। ਇਹ ਜਿਨ੍ਹਾਂ ਦੇ ਭਾਗਾਂ 'ਚ ਉਹੀ ਸੁਣਦੇ ਆ ਕਰਮਾਂ ਵਾਲੀਆਂ ਰੂਹਾਂ ਹੁੰਦੀਆਂ ਅਤੇ ਜਿਹੜੇ ਸੁਣਨ ਵਾਲੇ ਸਾਧ ਸੰਗਤ ਜੀ ਇੱਕ ਦੀਵਾਨ ਹਾਲ 'ਚ ਬੈਠਾ ਹੋਵੇ ਅਤੇ ਉਹੀ ਭਾਗਾਂ ਵਾਲਾ ਉਹੀ ਕਰਮਾਂ ਵਾਲਾ ਅਤੇ ਉਹੀ ਮਹਾਨ ਹੈ। ਜੇ ਪੰਡਾਲ ਦੀਵਾਨ ਭਰਿਆ ਹੋਇਆ ਕੋਈ ਸੁਣਨ ਵਾਲਾ ਨਹੀਂ, ਗੱਲਾਂ 'ਤੇ ਗੱਲਾਂ ਹੋ ਰਹੀਆਂ, ਉਹ ਦੀਵਾਨ ਭਰੇ ਦਾ ਕੋਈ ਮਤਲਬ ਨਹੀਂ ਹੈ। ਸੁਣਨ ਵਾਲੇ ਦੇ ਦੋ ਹੀ ਬਹੁਤ ਹੈ, ਦੋਵਾਂ ਨੇ ਵੀ ਜ਼ਿੰਦਗੀ ਸੁਣ ਲਿਆ ਅਤੇ ਉਨਾ ਹੀ ਬਹੁਤ ਹੁੰਦਾ ਹੈ। ਇਸ ਤਰ੍ਹਾਂ ਭਾਈ ਰਾਏ ਸਿੰਘ ਜਿਹੜੇ ਉਹਨਾਂ ਦੇ ਪ੍ਰਾਣ ਬਚੇ, ਇਹ ਸਾਖੀ ਕਵੀ ਸਾਹਿਬ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਪੂਰੀ ਹੋਈ। ਸੋ ਸਾਧ ਸੰਗਤ ਜੀ, ਸਮੇਂ ਦੀ ਜਿਹੜੀ ਸਮਾਪਤੀ ਹੋ ਗਈ ਹੈ, ਆਪਾਂ ਕਥਾ ਦੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਹਾਰਾ ਜੀ ਬਖਸ਼ ਲੈਣਾ। ਅਖੀਰਲੀਆਂ ਭਗਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਐਸੀ ਵਿਦ ਸਾਖੀ ਹੈ ਭਈ, ਗੁਰ ਕਿਰਪਾ ਤੇ ਪੂਰਨ ਭਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਵਿਨਾਸ਼ੀ ਅਗਨਾਸ਼, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾਗੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਣ ਹਾਰ, ਹੇ ਸੰਤ ਹੈ ਕਹਿ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂਪ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀਆ ਗੁਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੈ ਪਾਰ, ਜੋ ਸਰਦਾ ਕਰ ਸਿਮਰੇ, ਗੁਰ ਪਾਰ ਉਤਾਰਨ ਹਾਰ, ਕਥਾ ਰਤਾ ਵ੍ਰਤ ਹੋਤ ਹੈ, ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।